ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਤ੍ਰਿਸ਼ਨਾ ਦਾਦੀ ਜਲ ਮੋਈ, ਜਲ ਜਲ ਕਰੇ ਪੁਕਾਰ। ਸਤਿਗੁਰ ਸੀਤਲ ਜੇ ਮਿਲੈ, ਫਿਰ ਜਲੈ ਨਾ ਦੂਜੀ ਵਾਰ। ਤ੍ਰਿਸ਼ਨਾ ਦਾਦੀ ਜਲ ਮੂਈ, ਜਲ ਜਲ ਕਰੇ ਪੁਕਾਰ। ਸਤਿਗੁਰ ਸੀਤਲ ਜੇ ਮਿਲੈ, ਫਿਰ ਜਲੈ ਨਾ ਦੂਜੀ ਵਾਰ। ਨਾਨਕ ਬਿਨ ਨਾਮੈ ਨਿਰਭਉ ਕੋ ਨਹੀਂ, ਜਿਚਰ ਸ਼ਬਦ ਨ ਕਰੇ ਵਿਚਾਰ। ਨਾਨਕ ਬਿਨ ਨਾਮੈ ਨਿਰਭਉ ਕੋ ਨਹੀਂ, ਜਿਚਰ ਸ਼ਬਦ ਨ ਕਰੇ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੁਗ ਜੁਗ ਅਟਲ, ਲੋਕ ਪਰਲੋਕ ਦੇ ਰਾਖੇ, ਚਵਰ ਛਤਰ ਤਖਤ ਦੇ ਮਾਲਕ, ਦੋ ਜਹਾਨ ਦੇ ਵਾਲੀ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਨ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ, ਸਿੱਖ ਪੰਥ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੀ ਸਾਧ ਸੰਗਤ ਜੀ, ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਅੱਜ ਆਪਾਂ ਸਤਿਗੁਰਾਂ ਦੇ ਬੋਲ ਸੁਣਨ ਵਾਸਤੇ, ਸਤਿਗੁਰਾਂ ਦੀ ਬਾਣੀ, ਸਤਿਗੁਰਾਂ ਦੀ ਬਾਣੀ ਦੀ ਵਿਚਾਰ ਸੁਣਨ ਵਾਸਤੇ ਬੈਠੇ ਹਾਂ, ਸਮੇਂ ਚੋਂ ਸਮਾਂ ਕੱਢ ਕੇ, ਬਹੁਤ ਵੱਡੇ ਭਾਗਾਂ ਵਾਲੇ ਭਾਗਾਂ ਵਾਲਿਆਂ ਨੂੰ ਹੀ ਗੁਰੂ ਘਰ ਆਉਣ ਦਾ ਸਮਾਂ ਨਸੀਬ ਹੁੰਦਾ ਹੈ। ਭਾਗਾਂ ਵਾਲਿਆਂ ਨੂੰ ਹੀ ਮੱਥਾ ਟੇਕਣ ਦਾ, ਬਾਣੀ ਪੜ੍ਹਨ ਦਾ, ਬਾਣੀ ਸੁਣਨ ਦਾ ਮੌਕਾ ਨਸੀਬ ਹੁੰਦਾ ਹੈ, ਔਰ ਭਾਗਾਂ ਵਾਲਿਆਂ ਨੂੰ ਹੀ ਗੁਰੂ ਦੇ ਸ਼ਬਦ ਦੀ ਵਿਚਾਰ ਸੁਣਨੀ ਜਿਹੜੀ ਹੈ ਉਹ ਨਸੀਬ ਹੁੰਦੀ ਹੈ। ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਜੋ ਅੰਮ੍ਰਿਤ ਵੇਲੇ ਮੁੱਖ ਬਾਕ ਸਾਡੀ ਝੋਲੀ ਪਿਆ, ਉਸ ਦੀ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੀ ਹੋਈ ਤੁੱਛ ਬੁੱਧੀ ਅਨੁਸਾਰ ਅਤੇ ਨਿਸ਼ਚਿਤ ਕੀਤੇ ਹੋਏ ਸਮੇਂ ਮੁਤਾਬਕ ਸੰਖੇਪ ਵਿਚਾਰ ਆਪਾਂ ਸਾਂਝੀ ਕਰਨੇ। ਵਡਹੰਸ ਰਾਗ ਦੇ ਵਿੱਚ ਇਹ ਵਾਰ ਹੈ, ਔਰ ਵਡਹੰਸ ਦੀ ਵਾਰ ਦੀ ਇਹ ਛੇਵੀਂ ਪੌੜੀ ਹੈ। ਪੌੜੀ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਉਚਾਰਨ ਹੈ, ਤੇ ਪੌੜੀ ਨਾਲ ਸੰਬੰਧਿਤ ਦੋ ਸਲੋਕ ਹੈ ਜੋ ਧੰਨ ਗੁਰੂ ਅਮਰਦਾਸ ਜੀ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਉਚਾਰਨ ਹੈ। ਅੱਜ ਸਾਨੂੰ ਸਤਿਗੁਰੂ ਜੀ ਆਪਣੀ ਗੋਦ ਚ ਬਿਠਾ ਕੇ ਕੀ ਸਮਝਾਉਂਦੇ ਹੈ ਉਹ ਆਪਾਂ ਸੁਣਨਾ ਹੈ, ਔਰ ਆਪਣੀਆਂ ਹਿਰਦੇ ਰੂਪੀ ਝੋਲੀਆਂ ਦੇ ਵਿੱਚ ਭਰ ਕੇ ਲੈ ਜਾਣਾ। ਕੀ ਕਹਿੰਦੇ ਨੇ ਮਹਾਰਾਜ ਅੱਜ ਸਾਨੂੰ? ਗੁਰਬਾਣੀ ਦਾ ਜਿਹੜਾ ਗਿਆਨ ਹੈ ਨਾ ਗੁਰੂ ਪਿਆਰਿਓ, ਇਹ ਯਥਾਰਥ ਹੈ, ਇਹ ਸਦੀਵੀ ਹੈ, ਔਰ ਇਹ ਸੱਚਾ ਹੈ। ਗੁਰਬਾਣੀ ਦੇ ਵਿੱਚ ਜੋ ਸਾਨੂੰ ਕਿਹਾ ਉਹ ਉਸ ਵੇਲੇ ਵੀ ਸੱਚ ਸੀ, ਅੱਜ ਵੀ ਸੱਚ ਹੈ, ਤੇ ਰਹਿੰਦੀ ਦੁਨੀਆ ਤੱਕ ਇਸ ਨੇ ਸੱਚ ਹੀ ਰਹਿਣਾ। ਇਹ ਹਕੀਕਤ ਹੈ। ਆਓ, ਜਿੰਨੇ ਕੁ ਵੱਡੇ ਭਾਗਾਂ ਸਦਕਾ ਅੱਜ ਆਪਾਂ ਗੁਰੂ ਕੀ ਗੋਦ ਵਿੱਚ ਜੁੜੇ ਬੈਠੇ ਹਾਂ, ਮਨ ਬਿਰਤੀਆਂ ਇਕਾਗਰ ਕਰ ਲਈਏ ਔਰ ਗੁਰੂ ਕੇ ਸ਼ਬਦ ਵਿੱਚ ਧਿਆਨ ਜੋੜਦੇ ਹਾਂ। ਸਾਰੀ ਸੰਗਤ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ, ਤ੍ਰਿਸ਼ਨਾ ਦਾਦੀ ਜਲ ਮੂਈ, ਜਲ ਜਲ ਕਰੇ ਪੁਕਾਰ।
ਇੱਥੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿ ਰਹੇ ਨੇ, ਕਹਿੰਦੇ ਭਾਈ ਸਿੱਖੋ, ਦੇਖੋ ਦੁਨੀਆ ਨੂੰ। ਮਹਾਰਾਜ ਸਾਨੂੰ ਦੁਨੀਆ ਦਿਖਾ ਰਹੇ ਆ, ਸੰਸਾਰ ਦਿਖਾ ਰਹੇ। ਇੱਕ ਤਾਂ ਅਸੀਂ ਮਾਂ ਬਾਪ ਦੇ ਰਾਹੀਂ ਜਨਮ ਲੈ ਕੇ ਸੰਸਾਰ ਦੇਖਦੇ ਹਾਂ ਨਾ, ਪਰ ਜਿਹੜਾ ਸੰਸਾਰ ਅਸੀਂ ਮਾਂ ਬਾਪ ਦੇ ਰਾਹੀਂ ਜਨਮ ਲੈ ਕੇ ਦੇਖਦੇ ਹਾਂ, ਜੋ ਸਾਨੂੰ ਜਿਹੋ ਜਿਹਾ ਦਿਸਦਾ, ਅਸਲ ਦੇ ਵਿੱਚ ਇਹੋ ਜਿਹਾ ਹੈ ਨਹੀਂ। ਅਸੀਂ ਸੰਸਾਰ ਜ਼ਰੂਰ ਦੇਖਦੇ ਹਾਂ, ਪਰ ਸੰਸਾਰ ਦੀ ਅਸਲੀਅਤ ਨਹੀਂ ਵੇਖਦੇ। ਗੁਰਬਾਣੀ ਦੀ ਖਾਸੀਅਤ ਹੈ, ਗੁਰਬਾਣੀ ਸਾਨੂੰ ਸੰਸਾਰ ਦੀ ਅਸਲੀਅਤ ਦਿਖਾਉਂਦੀ ਹੈ, ਵਾਸਤਵਿਕਤਾ ਦਿਖਾਉਂਦੀ ਹੈ ਗੁਰਬਾਣੀ। ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਕਹਿੰਦੇ ਇਹ ਸਿੱਖੋ, ਕਿਹਨਾਂ ਨੂੰ ਕਹਿ ਰਹੇ ਨੇ? ਸਾਨੂੰ ਕਹਿ ਰਹੇ ਨੇ ਗੁਰੂ ਪਿਆਰੇ, ਕਿਉਂਕਿ ਅਸੀਂ ਸੁਣ ਰਹੇ ਹਾਂ, ਸਾਨੂੰ ਸੰਬੋਧਨ ਹੋ ਰਹੇ ਨੇ। ਕਹਿੰਦੇ ਤ੍ਰਿਸ਼ਨਾ ਦਾਦੀ ਜਲ ਮੂਈ, ਦਾਦੀ ਦਾ ਅਰਥ ਹੈ ਗੁਰੂ ਪਿਆਰੇ, ਉਹ ਸੜਨਾ, ਸੜਨਾ ਕਹਿ ਲਓ, ਬਲਣਾ ਕਹਿ ਲਓ, ਜਲਣਾ ਕਹਿ ਲਓ, ਜਲ ਗਈ, ਸੜ ਗਈ, ਬਲ ਗਈ। ਕਹਿੰਦੇ ਇਹ ਜਿਹੜੀ ਲੁਕਾਈ ਹੈ ਨਾ, ਇਹ ਜਿਹੜੀ ਦੁਨੀਆ ਹੈ, ਤ੍ਰਿਸ਼ਨਾ ਦਾਦੀ ਜਲ ਮੂਈ, ਇਹ ਤ੍ਰਿਸ਼ਨਾ ਦੇ ਨਾਲ ਸੜ ਰਹੀ ਹੈ, ਤ੍ਰਿਸ਼ਨਾ ਦੇ ਨਾਲ ਜਲ ਰਹੀ ਹੈ। ਕੌਣ ਕਹਿ ਰਿਹਾ ਹੈ? ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ। ਕਿਹਨੂੰ ਕਹਿ ਰਹੇ? ਸਾਨੂੰ। ਕਿਸ ਬਾਰੇ ਕਹਿ ਰਹੇ? ਸੰਸਾਰ ਦੇ ਬਾਰੇ। ਕਿ ਦੇਖੋ, ਇਹ ਦੁਨੀਆ, ਇਹ ਲੁਕਾਈ ਜਿਹੜੀ ਹੈ, ਇਹ ਤ੍ਰਿਸ਼ਨਾ ਦੇ ਨਾਲ ਸੜ ਰਹੀ ਹੈ, ਤ੍ਰਿਸ਼ਨਾ ਦੇ ਨਾਲ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਨਾ ਗੁਰੂ ਪਿਆਰਿਓ, ਤੇ ਉਹਨਾਂ ਨੇ ਜਦੋਂ ਲੁਕਾਈ ਨੂੰ ਦੇਖਿਆ ਤੇ ਉਹਨਾਂ ਨੇ ਸੜਦਾ ਹੋਇਆ ਦੇਖਿਆ। ਭਾਈ ਗੁਰਦਾਸ ਜੀ ਨੇ ਕਿਹਾ ਵੀ ਹੈ, ਜਲਦੀ ਸਭ ਪ੍ਰਿਥਵੀ ਦਿਸ ਆਈ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਧਰਤੀ ਜਿਹੜੀ ਹੈ, ਲੁਕਾਈ ਜਿਹੜੀ ਹੈ, ਉਹ ਸੜਦੀ ਹੋਈ ਦਿਸੀ। ਭਾਈ ਗੁਰਦਾਸ ਜੀ ਕਹਿੰਦੇ, ਜਲਦੀ ਸਭ ਪ੍ਰਿਥਵੀ ਦਿਸ ਆਈ, ਭਾਈ ਗੁਰਦਾਸ ਜੀ ਦੇ ਸ਼ਬਦਾਂ ਦੇ ਵਿੱਚ, ਕਿ ਧਰਤੀ ਤੇ ਧਰਤੀ ਤੇ ਰਹਿਣ ਵਾਲੇ ਜੀਵ ਇਹ ਸੜਦੇ ਹੋਏ ਨਜ਼ਰ ਪਏ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ। ਤੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਸੜਦੀ ਹੋਈ ਧਰਤੀ ਨੂੰ ਠੰਡਿਆ ਕਰਨ ਵਾਸਤੇ ਤੁਰੇ ਉਦਾਸੀਆਂ ਤੇ, ਚੜਿਆ ਸੋਧਨ ਧਰਤ ਲੁਕਾਈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਦੇਖਿਆ ਕਿ ਲੁਕਾਈ ਸੜ ਰਹੀ ਹੈ। ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦੇਖਿਆ ਲੁਕਾਈ ਸੜ ਰਹੀ ਹੈ, ਉਹਨਾਂ ਨੇ ਅਕਾਲ ਪੁਰਖ ਨੂੰ ਕਿਹਾ, ਕਹਿੰਦੇ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਗਤ ਜਲੰਦਾ, ਹੇ ਅਕਾਲ ਪੁਰਖ ਜੀ, ਜਗਤ ਜਲੰਦਾ, ਜਗਤ ਜਲ ਰਿਹਾ ਹੈ, ਸੜ ਰਿਹਾ ਜਗਤ, ਬਚਾ ਇਹਨੂੰ, ਬਚਾ। ਅੱਜ ਕੱਲ੍ਹ ਤਾਂ ਅਸੀਂ ਦੇਖਦੇ ਹਾਂ ਨਾ, ਕਹਿੰਦੇ ਵਿਸ਼ਵ ਦੇ ਵਿੱਚ ਸ਼ਾਂਤੀ ਆਊਗੀ ਜੇ ਸਾਡੇ ਨਾਲ ਜੁੜੋਗੇ, ਤੁਹਾਡੀ ਤ੍ਰਿਸ਼ਨਾ ਬੁੱਝ ਜੂਗੀ ਜੇ ਸਾਡੇ ਨਾਲ ਜੁੜੋਗੇ, ਜੇ ਸਾਡੇ ਕੋਲ ਆਉਂਗੇ। ਦੇਖੋ ਗੁਰੂ ਪਿਆਰਿਓ, ਉਸ ਵੇਲੇ ਵੀ ਤੇ ਅੱਜ ਵੀ ਹੋੜ ਲੱਗੀ ਹੈ ਵੀ ਸਾਡੇ ਕੋਲੇ ਆਓ, ਸਾਡੇ ਕੋਲੇ ਹੀ ਹੈ ਤੁਹਾਨੂੰ ਬਚਾਉਣ ਦਾ ਹੱਲ, ਹੋਰ ਕਿਸੇ ਕੋਲੇ ਨਹੀਂ ਹੈ, ਨਹੀਂ ਤਾਂ ਸੜਦੇ ਰਹੋਗੇ। ਜੇ ਕਿਸੇ ਹੋਰ ਕੋਲੇ ਤੁਰੇ ਫਿਰੋਗੇ ਤੇ ਸੜਦੇ ਰਹੋਗੇ, ਸਾਡੇ ਕੋਲੇ ਆਓ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਅਕਾਲ ਪੁਰਖ ਨੂੰ ਕਹਿੰਦੇ, ਜਗਤ ਜਲੰਦਾ ਰੱਖ ਲੈ, ਹੇ ਅਕਾਲ ਪੁਰਖ ਇਹ ਜਗਤ ਸੜ ਰਿਹਾ, ਇਹਨੂੰ ਬਚਾ, ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਦੇ ਨਾਲ ਜਿੱਤ ਦੁਬਾਰਾ ਉਭਰੇ ਤਿੱਤੇ ਲਿਹੋ ਬਾਰ। ਮਹਾਰਾਜ ਜਿਹੜੇ ਵੀ ਰਸਤੇ, ਜਿਹੜੇ ਵੀ ਢੰਗ ਦੇ ਨਾਲ ਇਹ ਬਚਦੇ ਆ, ਬਸ ਇਹਨਾਂ ਨੂੰ ਬਚਾ ਲੈ, ਇਹ ਦੁਨੀਆਂ ਬਚਣੀ ਚਾਹੀਦੀ ਹੈ। ਦੇਖੋ ਕਿੱਡੀ ਕਮਾਲ ਦੀ ਗੱਲ ਹੈ ਨਾ, ਇਹ ਸੰਸਾਰ ਬਚਣਾ ਚਾਹੀਦਾ, ਇਹਨੂੰ ਬਚਾ ਅਕਾਲ ਪੁਰਖ, ਇਹਨੂੰ ਬਚਾ। ਕਿਉਂ? ਕਿਉਂਕਿ ਸੜਦੇ ਹੋਏ ਸੰਸਾਰ ਦਾ ਦੁੱਖ ਮਹਾਰਾਜ ਨੇ ਦੇਖਿਆ ਤੇ ਰਿਹਾ ਨਹੀਂ ਗਿਆ, ਤੇ ਉਹਨਾਂ ਨੇ ਅਕਾਲ ਪੁਰਖ ਨੂੰ ਕਹਿਤਾ, ਅਕਾਲ ਪੁਰਖ ਅੱਗੇ ਅਰਦਾਸ ਕੀਤੀ, ਮਹਾਰਾਜ ਬਚਾ ਦੁਨੀਆ। ਇੱਥੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿ ਰਹੇ ਨੇ, ਕਹਿੰਦੇ ਜਲ ਦੀ ਹੋਈ ਲੁਕਾਈ ਜਿਹੜੀ ਹੈ ਇਹ ਭਾਈ ਕੀ ਕਰ ਰਹੀ ਹੈ, ਪਤਾ ਕੀ ਕਰ ਰਹੀ ਹੈ ਜਲ ਦੀ ਲੁਕਾਈ, ਇਹ ਪੁਕਾਰਾਂ ਕਰ ਰਹੀ ਹੈ, ਪੁਕਾਰਾਂ ਪੁਕਾਰਾਂ ਕਰ ਰਹੀ ਹੈ। ਤ੍ਰਿਸ਼ਨਾ ਦਾਦੀ ਜਲ ਮੋਈ, ਜਲ ਜਲ ਕਰੇ ਪੁਕਾਰ, ਸੜ ਸੜ ਕੇ ਪੁਕਾਰ ਕਰ ਰਹੀ ਹੈ, ਹਾਏ 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 ਹਾਏ, ਇਉਂ ਕਰ ਰਹੀ ਹੈ, ਇਉਂ ਕਰ ਰਹੀ ਹੈ ਪੁਕਾਰ। ਭਾਈ ਗੁਰਦਾਸ ਜੀ ਨੇ ਇੱਕ ਸ਼ਬਦ ਕਿਹਾ ਬੜਾ ਸੋਹਣਾ, ਉਹ ਕਹਿੰਦੇ ਇਹ ਧਰਤੀ ਪੁਕਾਰ ਕਰਦੀ ਪਈ ਸੀ। ਧਰਤੀ ਦਾ ਮਤਲਬ ਧਰਤੀ ਤੇ ਰਹਿਣ ਵਾਲੇ ਜੀਆ ਜੰਤ ਪੁਕਾਰ ਕਰਦੇ ਪਏ ਸੀ, ਹਾਏ ਹਾਏ ਕਰਦੇ ਫਿਰਦੇ ਸੀ, ਤੇ ਉਹ ਹਾਏ ਹਾਏ ਕਿਹਨੇ ਸੁਣਿਆ? ਅਕਾਲ ਪੁਰਖ ਨੇ ਸੁਣੀ ਪੁਕਾਰ ਦਾ ਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਅਕਾਲ ਪੁਰਖ ਨੇ ਜਦੋਂ ਧਰਤੀ ਦੇ ਲੋਕਾਂ ਦੀ ਪੁਕਾਰ ਸੁਣੀ ਤਾਂ ਫਿਰ ਪੁਕਾਰ ਸੁਣ ਕੇ ਉਹਨਾਂ ਨੇ ਜਗਤ ਉੱਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਭੇਜਿਆ ਵੀ ਜਾਓ ਇਹਨਾਂ ਨੂੰ ਠੰਡਿਆ ਕਰੋ, ਇਹਨਾਂ ਨੂੰ ਸ਼ਾਂਤ ਕਰੋ, ਇਹਨਾਂ ਨੂੰ ਸ਼ਾਂਤ ਕਰੋ, ਇਹਨਾਂ ਨੂੰ ਠੰਡਿਆ ਕਰੋ। ਇੱਥੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿ ਰਹੇ ਨੇ, ਕਹਿੰਦੇ ਪੁਕਾਰਾਂ ਕਰਦੀ ਪਈ ਹੈ ਲੁਕਾਈ, ਪੁਕਾਰਾਂ ਕਰਦੀ ਪਈ ਹੈ, ਪੁਕਾਰ ਕਰਦੀ ਪਈ ਸੜਕੀ ਦੇ ਨਾਲ ਰਹੀ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੱਸਦੇ ਨੇ, ਕਹਿੰਦੇ ਤ੍ਰਿਸ਼ਨਾ ਦੇ ਨਾਲ ਸੜ ਰਹੀ ਹੈ, ਤ੍ਰਿਸ਼ਨਾ ਜਿਵੇਂ ਸਮੁੰਦਰ ਦੇ ਵਿੱਚ ਲਹਿਰਾਂ ਹੁੰਦੀਆਂ ਨੇ ਨਾ, ਤਰੰਗਾਂ ਕਹਿ ਦਿੰਦੇ ਹਾਂ ਆਪਾਂ, ਉਵੇਂ ਮਨ ਦੇ ਵਿੱਚ ਤ੍ਰਿਸ਼ਨਾ ਦੀਆਂ ਲਹਿਰਾਂ ਨੇ, ਤ੍ਰਿਸ਼ਨਾ ਇਹ ਤ੍ਰਿਸ਼ਨਾ ਦੀਆਂ ਜਿਹੜੀਆਂ ਲਹਿਰਾਂ ਨੇ ਇਹ ਮਨ ਨੂੰ ਵਿਚਲਿਤ ਕਰੀ ਰੱਖਦੀਆਂ ਨੇ, ਮਨ ਨੂੰ ਬੇਚੈਨ ਕਰੀ ਰੱਖਦੀਆਂ ਨੇ, ਇਹ ਇੱਛਾਵਾਂ ਨੂੰ ਜਨਮ ਦਿੰਦੀਆਂ ਨੇ। ਮਹਾਤਮਾ ਬੁੱਧ ਨੇ ਕਿਹਾ ਨਾ ਕਿ ਸੰਸਾਰ ਦੁੱਖਾਂ ਦਾ ਘਰ ਹੈ ਤੇ ਦੁੱਖਾਂ ਦਾ ਇੱਕ ਕਾਰਨ ਹੈ, ਦੁੱਖਾਂ ਦਾ ਕੀ ਕਾਰਨ ਹੈ? ਇੱਛਾਵਾਂ। ਅੱਜ ਵੀ ਅਸੀਂ ਦੇਖੀਏ ਜਗਤ ਵਿੱਚ ਦੁੱਖ ਕੀ ਹੈ, ਇੱਛਾ ਪੈਦਾ ਹੁੰਦੀ ਹੈ, ਜੇ ਪੂਰੀ ਨਹੀਂ ਹੋਈ ਤੇ ਦੁੱਖ ਹੈ, ਤੇ ਜੇ ਪੂਰੀ ਹੋ ਗਈ ਤੇ ਸੁੱਖ ਹੈ। ਦੁੱਖ ਤਾਂ ਸੁੱਖ ਇਹ ਇੱਛਾ ਚੋਂ ਹੀ ਪੈਦਾ ਹੁੰਦੇ ਨੇ, ਇੱਛਾ, ਤੇ ਇੱਛਾਵਾਂ ਕਿੱਥੋਂ ਨਿਕਲਦੀਆਂ? ਤ੍ਰਿਸ਼ਨਾਵਾਂ ਚੋਂ। ਇਹ ਬੁੱਝਦੀ ਨਹੀਂ ਹੈ ਤ੍ਰਿਸ਼ਨਾ, ਐਸੀ ਅੱਗ ਹੈ ਇਹ ਬੁੱਝਦੀ ਨਹੀਂ ਹੈ। ਕਿਉਂ ਨਹੀਂ ਬੁੱਝਦੀ? ਹੁਣ ਅੱਗ ਹੁੰਦੀ ਹੈ ਨਾ ਗੁਰਪਿਆਰਿਓ, ਅੱਗ, ਅੱਗ ਦੀ ਜਿਹੜੀ ਖੁਰਾਕ ਹੈ ਇਹ ਬਾਲਣ ਹੈ, ਚਾਹੇ ਉਹ ਕਿਸੇ ਰੂਪ 'ਚ ਹੀ ਹੋਵੇ। ਅੱਗ ਬਲਦੀ ਪਈ ਹੈ, ਜੇ ਅਸੀਂ ਆਖੀਏ ਕਿ ਇਹਨੂੰ ਬੁਝਾਉਣਾ ਤੇ ਇਹਦੀ ਖੁਰਾਕ ਇਹਨੂੰ ਪੂਰੀ ਕਰ ਦਈਏ ਤੇ ਇਹ ਬੁੱਝ ਜਾਏਗੀ, ਅਸੀਂ ਉਹਦੇ 'ਚ ਹੋਰ ਲੱਕੜਾਂ ਸੁੱਟ ਦਈਏ, ਕੋਈ ਤੇਲ ਪਾ ਦਈਏ, ਕੋਈ ਹੋਰ ਬਲਨਸ਼ੀਲ ਪਦਾਰਥ ਪਾ ਦਈਏ, ਵੀ ਇਹਨੂੰ ਠੰਡਿਆਂ ਕਰੋ, ਇਹਨੂੰ ਸ਼ਾਂਤ ਕਰੋ, ਇਹਨੂੰ ਰਜਾਓ, ਜਿੰਨਾ ਰਜਦੀ ਹੈ, ਜਦੋਂ ਰੱਜ ਗਈ ਫਿਰ ਇਹ ਆਪੇ ਬੁੱਝ ਜਾਏਗੀ। ਪਰ ਕਦੇ ਅੱਗ ਬੁੱਝਦੀ ਹੈ? ਜਿੰਨਾ ਬਾਲਣ ਸੁੱਟੀ ਜਾਂਦੇ ਹਾਂ ਉਨਾ ਭੜਕਦੀ ਹੈ, ਜਿੰਨਾ ਬਾਲਣ ਸੁੱਟੀ ਜਾਂਦੇ ਹਾਂ ਉਨਾ ਹੀ ਤੇਜ, ਉਨਾ ਹੀ ਤੇਜ, ਉਨਾ ਹੀ ਤੇਜ। ਉਹੀ ਹਾਲ ਤ੍ਰਿਸ਼ਨਾ ਦਾ ਹੈ, ਜਿੰਨੀ ਇਹਦੀ ਪੂਰਤੀ ਕਰੀ ਜਾਂਦੇ ਹਾਂ ਉਨਾ ਇਹ ਭੜਕੀ ਜਾਂਦੀ ਹੈ, ਜਿੰਨੀ ਇਹਦੀ ਪੂਰਤੀ ਕਰੀ ਜਾਂਦੇ ਹਾਂ ਉਨਾ ਭੜਕੀ ਜਾਂਦੀ ਹੈ। ਮਹਾਰਾਜ ਬਾਣੀ ਚ ਕਹਿੰਦੇ, ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ, ਪਰੇ ਪਰੇ ਹੀ ਕੋ ਲੁੱਝੀ ਹੈ। ਅੱਜ ਹਜ਼ਾਰ ਰੁਪਈਆ ਪ੍ਰਾਪਤ ਕਰਨ ਦੀ ਤਮੰਨਾ ਪੈਦਾ ਹੋਈ ਹੈ, ਹਜ਼ਾਰ ਕਮਾਇਆ ਗਿਆ, ਅਗਲੇ ਦਿਨ ਕਹਿੰਦਾ ਵੀ ਹਜ਼ਾਰ ਨਹੀਂ, ਹੁਣ ਦੋ ਹਜ਼ਾਰ ਚਾਹੀਦਾ, ਦੋ ਹਜ਼ਾਰ ਵੀ ਕਮਾਉਣ ਲੱਗ ਪਿਆ, ਨਹੀਂ 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 ਚਾਰ ਹਜ਼ਾਰ ਚਾਹੀਦਾ, ਚਾਰ ਹਜ਼ਾਰ ਕਮਾਉਣ ਲੱਗ ਗਿਆ, ਦਸ ਹਜ਼ਾਰ ਚਾਹੀਦਾ, ਦਸ ਹਜ਼ਾਰ ਕਮਾਉਣ ਲੱਗ ਪਿਆ, ਵੀਹ ਹਜ਼ਾਰ ਚਾਹੀਦਾ, ਵੀਹ ਹਜ਼ਾਰ ਵੀ ਕਮਾਉਣ ਲੱਗ ਪਿਆ, ਪੰਜਾਹ ਹਜ਼ਾਰ ਚਾਹੀਦਾ, ਕਿਤੇ ਟਿਕਦਾ ਹੀ ਨਹੀਂ। ਅੱਜ ਦੇਖ ਲਓ ਸੰਸਾਰ ਦੇ ਵਿੱਚ ਜਿਹੜੇ ਵੱਡੇ ਵੱਡੇ ਬਿਜ਼ਨਸਮੈਨ ਹੈ, ਵੱਡੇ ਵੱਡੇ ਜਿਨ੍ਹਾਂ ਨੇ ਬਿਜ਼ਨਸ ਦੇ ਅੰਪਾਇਰ ਖੜੇ ਕੀਤੇ ਆ, ਉਹ ਵੀ ਭੱਜੇ ਫਿਰਦੇ ਆ। ਕਿਸੇ ਦੀ ਪੰਜਾਹ ਹਜ਼ਾਰ ਕਰੋੜ ਟਰਨਓਵਰ ਹੈ, ਉਹ ਵੀ ਕਹਿੰਦਾ ਹੋਰ ਵਧਣੀ ਚਾਹੀਦੀ ਹੈ। ਕਿਸੇ ਦੀ ਇੱਕ ਲੱਖ ਕਰੋੜ ਟਰਨਓਵਰ ਹੈ, ਉਹ ਵੀ ਕਹਿੰਦਾ ਹੋਰ ਵਧਣੀ ਚਾਹੀਦੀ ਹੈ। ਵੱਡਿਆਂ ਵੱਡਿਆਂ ਦੀ ਵੀ ਤ੍ਰਿਸ਼ਨਾ ਨਹੀਂ ਬੁੱਝਦੀ, ਖਾਣੀਆਂ ਹੋਈ ਦੋ ਰੋਟੀਆਂ, ਲੇਕਿਨ ਕਹਿੰਦਾ ਮੇਰੀ ਪੰਜਾਹ ਹਜ਼ਾਰ ਕਰੋੜ ਦੀ ਟਰਨਓਵਰ ਲੱਖ ਦੀ ਹੋ ਜੇ, ਲੱਖ ਵਾਲਾ ਕਹਿੰਦਾ ਮੇਰੀ ਦੋ ਲੱਖ ਦੀ ਹੋ ਜੇ। ਪਹਿਲਾਂ ਤਮੰਨਾ ਪੈਦਾ ਹੋ ਜਾਂਦੀ ਹੈ, ਪਿੰਡ ਦਾ ਸਰਪੰਚ ਬਣ ਜਾ, ਸਰਪੰਚ ਬਣ ਜਾਂਦਾ ਹੈ, ਪੰਜ ਸਾਲ ਸਰਪੰਚੀ ਕਰਦਾ, ਫਿਰ ਕਹਿੰਦਾ MLA ਬਣ ਜਾ, MLA ਬਣ ਜਾਂਦਾ, ਫਿਰ ਕਹਿੰਦਾ ਮੰਤਰੀ ਬਣ ਜਾ, ਮੰਤਰੀ ਬਣ ਜਾਂਦਾ, ਫਿਰ ਕਹਿੰਦਾ ਮੈਂ ਮੁੱਖ ਮੰਤਰੀ ਬਣ ਜਾ, ਮੁੱਖ ਮੰਤਰੀ ਬਣ ਜਾਂਦਾ, ਫਿਰ ਕਹਿੰਦਾ ਮੈਂ ਪ੍ਰਧਾਨ ਮੰਤਰੀ ਬਣਾ, ਤਾਂ ਗੱਲ ਬਣੋ, ਜੇ ਪ੍ਰਧਾਨ ਮੰਤਰੀ ਵੀ ਬਣਿਆ ਗਿਆ, ਫਿਰ ਕਹਿੰਦਾ ਮੇਰਾ ਦੁਨੀਆਂ 'ਚ ਤਕੜਾ ਨਾਂ ਹੋਵੇ। ਗੱਲ ਬਣੀ ਨਹੀਂ, ਕਿਤੇ ਖਤਮ ਨਹੀਂ ਹੁੰਦੀ ਗੁਰੂ ਪਿਆਰੇ ਤ੍ਰਿਸ਼ਨਾ, ਇਹ ਭਟਕਦੀ ਰਹਿੰਦੀ ਹੈ, ਭਟਕਦੀ ਰਹਿੰਦੀ ਹੈ, ਭਟਕਦੀ ਰਹਿੰਦੀ ਹੈ, ਭਟਕਦੀ ਰਹਿੰਦੀ, ਭੱਜੇ ਫਿਰਦੇ ਰਹਿੰਦੇ ਆ ਲੋਕ। ਇੱਕ ਮੰਜ਼ਿਲ, ਇੱਕ ਪੌੜੀ ਦਾ ਡੰਡਾ ਤੈਅ ਕਰ ਲਿਆ, ਦੂਜੀ ਦੂਜੀ ਦਾ ਤੈਅ ਕਰ ਲਿਆ, ਤੀਜੀ ਤੀਜੀ ਦਾ ਤੈਅ ਕਰ ਲਿਆ, ਚੌਥੀ, ਅੰਤ ਕੀ ਹੁੰਦਾ ਗੁਰੂ ਪਿਆਰਿਓ, ਸਰੀਰ ਤਰਾਸ਼ਾਹੀ ਹੋ ਜਾਂਦਾ, ਸਰੀਰ ਡਿੱਗ ਪੈਂਦਾ, ਪਰ ਪੌੜੀਆਂ ਦੇ ਡੰਡੇ ਨਹੀਂ ਮੁੱਕਦੇ, ਸਬਰ ਕਿਤੇ ਵੀ ਨਹੀਂ ਹੈ, ਕਿਤੇ ਵੀ ਸਬਰ ਨਹੀਂ ਹੈ। ਇਹ ਬੁੱਝਦੀ ਪਤਾ ਕਿਹਦੇ ਨਾਲ ਅੱਗ, ਇਹ ਬੁੱਝਦੀ ਹੈ ਨਾਮ ਦੇ ਨਾਲ, ਤ੍ਰਿਸ਼ਨਾ ਬੁੱਝੈ ਹਰ ਕੈ ਨਾਮ, ਮਹਾਰਾਜ ਨੇ ਬਾਣੀ ਚ ਕਿਹਾ। ਜੇ ਨਾਮ ਨਹੀਂ ਹੈ, ਭਜਨ ਨਹੀਂ ਹੈ, ਬੰਦਗੀ ਨਹੀਂ ਹੈ, ਤੇ ਇਹ ਬੁੱਝਦੀ ਨਹੀਂ ਹੈ, ਕਿਉਂਕਿ ਨਾਮ ਹੁੰਦਾ ਹੈ ਤੇ ਸੰਤੋਖ ਪੈਦਾ ਹੁੰਦਾ, ਸੰਤੋਖ ਪੈਦਾ ਹੁੰਦਾ ਤੇ ਤ੍ਰਿਪਤੀ ਪੈਦਾ ਹੁੰਦੀ ਹੈ ਤੇ ਤ੍ਰਿਸ਼ਨਾ ਬੁੱਝਦੀ ਹੈ। ਸੁਖਮਨੀ ਸਾਹਿਬ ਦੇ ਵਿੱਚ ਮਹਾਰਾਜ ਕਹਿੰਦੇ ਨੇ, ਬਿਨਾਂ ਸੰਤੋਖ ਨਹੀਂ ਕਉ ਰਾਜੈ, ਕੋਈ ਨਹੀਂ ਰੱਜਦਾ ਸੰਤੋਖ ਤੋਂ ਬਿਨਾਂ, ਕੋਈ ਨਹੀਂ ਰੱਜਦਾ, ਕੋਈ ਵੀ ਨਹੀਂ ਗੁਰੂ ਪਿਆਰਿਓ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਕਹਿ ਰਹੇ ਨੇ, ਕਹਿੰਦੇ ਤ੍ਰਿਸ਼ਨਾ ਦਾਦੀ ਜਲ ਮੋਈ, ਜਲ ਜਲ ਕਰੇ ਪੁਕਾਰ। ਹੁਣ ਇੱਕ ਸਮੱਸਿਆ, ਗੁਰਬਾਣੀ ਦੀ ਖਾਸੀਅਤ ਪਤਾ ਕੀ ਹੈ ਗੁਰੂ ਪਿਆਰਿਓ, ਗੁਰਬਾਣੀ ਦੀ ਖਾਸੀਅਤ ਹੈ ਕਿ ਗੁਰਬਾਣੀ ਸਮੱਸਿਆ ਦੱਸਦੀ ਹੈ ਤੇ ਫਿਰ ਉਹਦਾ ਹੱਲ ਦੱਸਦੀ ਹੈ। ਜਿਵੇਂ ਚੰਗਾ ਡਾਕਟਰ ਹੁੰਦਾ ਨਾ, ਚੰਗਾ ਵੈਦ, ਉਹ ਪਹਿਲਾਂ ਤਾਂ ਰੋਗ ਦੱਸਦਾ ਵੀ ਤੈਨੂੰ ਭਾਈ ਆਹ ਬਿਮਾਰੀ ਹੈ, ਫਿਰ ਉਹ ਗੁਰੂ ਪਿਆਰੀ ਉਹ ਦਵਾਈ ਵੀ ਦੱਸਦਾ ਵੀ ਇਸ ਬਿਮਾਰੀ ਨੂੰ ਦੂਰ ਕਰਨ ਵਾਲੀ ਆਹ ਦਵਾਈ ਹੈ। ਬਹੁਤੇ ਇਹੋ ਜਿਹੇ ਹੁੰਦੇ ਆ ਗੁਰੂ ਪਿਆਰੀ, ਉਹ ਜਿਹੜੇ ਬਿਮਾਰੀ ਦੱਸਦੇ ਆ, ਸਮੱਸਿਆ ਦੱਸਦੇ ਆ, ਪਰ ਇਲਾਜ ਦਾ ਕੋਈ ਪਤਾ ਨਹੀਂ। ਆ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਅਸੀਂ, ਐਂ ਹੋ ਗਿਆ ਜੀ, ਐਂ ਹੋ ਗਿਆ ਜੀ, ਐਂ ਹੋ ਗਿਆ ਜੀ, ਐਂ ਹੋ ਗਿਆ ਜੀ, ਹੱਲ ਕੀ ਹੈ? ਕਹਿੰਦੇ ਪਤਾ ਨਹੀਂ, ਹੱਲ ਪਤਾ ਨਹੀਂ। ਬਹੁਤ ਸਾਰੇ ਦੇਖਦੇ ਆ, ਆਹ ਵੀ ਮਾੜਾ, 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 ਚੰਗਾ ਕੌਣ ਹੈ ਪਤਾ ਨਹੀਂ, ਆਹ ਵੀ ਗਲਤ ਹੈ, ਆਹ ਵੀ ਗਲਤ ਹੈ, ਆਹ ਵੀ ਗਲਤ ਹੈ, ਆਹ ਵੀ ਗਲਤ ਹੈ, ਭਾਈ ਠੀਕ ਕੀ ਹੈ? ਕਹਿੰਦੇ ਪਤਾ ਨਹੀਂ। ਪਰ ਗੁਰਬਾਣੀ ਦੀ ਗੁਰੂ ਪਿਆਰੀ ਉਹ ਖਾਸੀਅਤ ਇਹ ਹੈ ਕਿ ਗੁਰਬਾਣੀ ਕਹਿੰਦੀ ਹੈ ਨਾ ਕਿ ਇਹ ਗਲਤ ਹੈ, ਤੇ ਇਹ ਵੀ ਦੱਸਦੀ ਹੈ ਕਿ ਆਹ ਠੀਕ ਹੈ, ਆਹ ਠੀਕ ਹੈ। ਨਹੀਂ ਤਾਂ ਕਹਿੰਦੇ ਆਹ ਰਾਹ ਇਹ ਵੀ ਗਲਤ ਹੈ ਭਾਈ, ਆਹ ਰਾਹ ਇਹ ਵੀ ਗਲਤ ਹੈ ਭਾਈ, ਆਹ ਰਾਹ ਇਹ ਵੀ ਗਲਤ ਹੈ ਭਾਈ, ਆਹ ਰਾਹ ਇਹ ਵੀ ਗਲਤ ਹੈ, ਪੁੱਛੋ ਵੀ ਠੀਕ ਕਿਹੜਾ, ਸਹੀ ਕਿਹੜਾ? ਕਹਿੰਦੇ ਸਾਨੂੰ ਤਾਂ ਨਹੀਂ ਪਤਾ। ਕਿੱਡੀ ਕਮਾਲ ਦੀ ਗੱਲ ਹੈ ਨਾ, ਸਾਨੂੰ ਤਾਂ ਨਹੀਂ ਪਤਾ ਠੀਕ ਕਿਹੜਾ, ਗਲਤਾਂ ਦਾ ਪਤਾ ਵੀ ਗਲਤ ਕਿਹੜੇ। ਪੂਰਨ ਪੁਰਖ ਦੀ, ਪੂਰਨ ਮਹਾਂਪੁਰਖ ਦੀ, ਪੂਰਨ ਸਤਿਗੁਰੂ ਦੀ ਇਹੋ ਨਿਸ਼ਾਨੀ ਕਿ ਭਾਈ ਉਹ ਮਨੁੱਖ ਦੀਆਂ ਸਮੱਸਿਆਵਾਂ ਵੀ ਦੱਸਦਾ ਔਰ ਉਹਨਾਂ ਸਮੱਸਿਆਵਾਂ ਦਾ ਹੱਲ ਵੀ ਦੱਸਦਾ। ਜੇ ਰੋਗ ਦੱਸਦਾ ਤੇ ਨਾਲ ਦਵਾਈ ਵੀ ਦੱਸਦਾ, ਇਹ ਨਹੀਂ ਕਿ ਰੋਗ ਹੀ ਦੱਸੀ ਜਾਂਦਾ। ਰੋਗ ਦੱਸ ਦੱਸ ਕੇ ਭੈਭੀਤ ਕਰੀ ਜਾਂਦਾ, ਡਰਾਈ ਜਾਂਦਾ, ਤੈਨੂੰ ਤਾਂ ਆਹ ਵੀ ਬਿਮਾਰੀ ਹੈ, ਤੈਨੂੰ ਤਾਂ ਆਹ ਵੀ ਬਿਮਾਰੀ ਹੈ, ਤੈਨੂੰ ਤਾਂ ਆਹ ਵੀ ਬਿਮਾਰੀ ਹੈ, ਤੂੰ ਤਾਂ ਖੋਖਲਾ ਹੋ ਗਿਆ ਅੰਦਰੋਂ। ਭਾਈ ਇਹਦਾ ਹੱਲ ਕੀ ਹੈ? ਕਹਿੰਦੇ ਇਹ ਤਾਂ ਨਹੀਂ ਮੈਨੂੰ ਪਤਾ। ਹੁਣ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਤ੍ਰਿਸ਼ਨਾ ਨਾਲ ਲੋਕਾਈ ਸੜਦੀ ਜਾਂਦੀ ਹੈ, ਸੜੀ ਜਾਂਦੀ ਹੈ, ਸੜੀ ਜਾਂਦੀ। ਮਹਾਰਾਜ ਫਿਰ ਬੁਝੂ ਕਿਵੇਂ, ਇਹਦਾ ਹੱਲ ਕੀ ਹੈ? ਤਾਂ ਸਤਿਗੁਰੂ ਜੀ ਗੁਰਪਿਆਰਿਓ ਅਗਲੀ ਪੰਕਤੀ ਦੇ ਵਿੱਚ ਇਸ ਜਲਦੀ ਹੋਈ ਸੜਦੀ ਹੋਈ ਲੋਕਾਈ ਨੂੰ ਠੰਡਿਆਂ ਕਰਨ ਦਾ ਹੱਲ ਵੀ ਦੱਸਦੇ ਨੇ। ਕੀ ਦੱਸਦੇ ਨੇ ਗੁਰਪਿਆਰਿਓ? ਉਹ ਅਗਲੀ ਪੰਕਤੀ ਚ ਜ਼ਿਕਰ ਕਰਦੇ ਨੇ, ਕੀ ਆਖਦੇ ਨੇ?
ਸਤਿਗੁਰ ਸੀਤਲ ਜੇ ਮਿਲੈ ਫਿਰ ਜਲੈ ਨਾ ਦੂਜੀ ਵਾਰ।
ਮਹਾਰਾਜ ਕਹਿੰਦੇ ਸੁਣ ਲਓ ਭਾਈ, ਕਹਿੰਦੇ ਸਤਿਗੁਰ ਸੀਤਲ ਜੇ ਮਿਲੈ, ਜੇ ਸਤਿਗੁਰੂ ਮਿਲ ਜੇ। ਕਿਹੜਾ ਸਤਿਗੁਰੂ? ਕਹਿੰਦੇ ਸੀਤਲ, ਠੰਡਾ। ਮਹਾਰਾਜ ਕਹਿੰਦੇ ਠੰਡਾ ਸਤਿਗੁਰੂ, ਕਿਉਂਕਿ ਹੁਣ ਸੜ ਰਹੀ ਹੈ ਨਾ ਲੁਕਾਈ, ਤੇ ਸੜਦੀ ਹੋਈ ਲੁਕਾਈ ਨੂੰ ਠੰਡਾ ਤਾਂ ਠੰਡਾ ਹੀ ਕਰ ਸਕਦਾ ਨਾ, ਠੰਡਾ ਹੀ ਕਰ ਸਕਦਾ ਨਾ ਠੰਡਾ। ਮਹਾਰਾਜ ਕਹਿੰਦੇ ਜੇ ਸਤਿਗੁਰੂ ਸੀਤਲ ਮਿਲ ਜੇ, ਸੀਤਲ ਸਤਿਗੁਰੂ ਮਿਲ ਜੇ, ਇੱਥੇ ਸੀਤਲ ਦਾ ਅਰਥ ਹੈ ਠੰਡਾ, ਹੈ ਨਾ, ਸੀਤਲ ਜਲ। ਇੱਕ ਸਵਾਲ ਪੈਦਾ ਹੁੰਦਾ ਵੀ ਮਹਾਰਾਜ ਤੁਸੀਂ ਕਹਿੰਦੇ ਹੋ ਵੀ ਸੀਤਲ ਸਤਿਗੁਰੂ ਮਿਲ ਜੇ, ਜੇ ਠੰਡਾ ਸਤਿਗੁਰੂ ਮਿਲ ਜੇ, ਗਰਮ ਸਤਿਗੁਰੂ ਵੀ ਹੈਗੇ, ਹੈਗੇ ਗੁਰੂ ਪਿਆਰੇ, ਹੋ ਜਿਹੜੇ ਅੱਗ ਬਬੂਲਾ ਹੋ ਜਾਂਦੇ ਆ। ਵੇਖਦੇ ਹਾਂ ਆਪਾਂ ਟੈਲੀਵਿਜ਼ਨ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਲੋਕ ਹੈ ਜਿਹੜੇ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਹੈ, ਲੇਕਿਨ ਬੜੀ ਬਦਤਮੀਜ਼ੀ ਨਾਲ ਪੇਸ਼ ਆਉਂਦੇ ਆ ਆਪਣੇ ਅਨੁਯਾਈਆਂ ਨੂੰ। ਇੱਕ ਤਾਂ ਦੇਖਿਆ ਗਾਲਾਂ ਹੀ ਕੱਢੀ ਜਾਂਦਾ ਸੀ, ਇੱਕ ਥੱਪੜੀ ਮਾਰੀ ਜਾਂਦਾ ਸੀ, ਜਿਹੜਾ ਆਉਂਦਾ ਸੀ ਉਹਦੇ ਥੱਪੜ ਮਾਰਦਾ ਸੀ, ਕਹਿੰਦੇ ਪੀਰ ਹੈ ਜੀ। ਕਿੱਡੀ ਕਮਾਲ ਦੀ ਗੱਲ ਹੈ। ਮਹਾਰਾਜ ਕਹਿੰਦੇ ਉਹ ਨਹੀਂ ਭਾਈ, ਸੀਤਲ ਸਤਿਗੁਰੂ ਮਿਲ ਜੇ, ਠੰਡਾ ਸਤਿਗੁਰੂ ਮਿਲ ਜੇ, ਸਬਰ ਵਾਲਾ ਸਤਿਗੁਰੂ ਮਿਲ ਜੇ, ਫਿਰ ਕਹਿੰਦੇ ਇਹ ਤ੍ਰਿਸ਼ਨਾ ਠੰਡੀ ਕਰ ਸਕਦਾ। ਉਹ ਜੇ ਸੀਤਲ ਮਿਲ ਜੇ ਤਾਂ ਤਪਦੇ ਤਾਂ ਬਹੁਤ ਤੁਰੇ ਫਿਰਦੇ, ਬਹੁਤ ਤਪਦੇ ਤੁਰੇ ਫਿਰਦੇ ਆ। ਕੋਈ ਆਪਣੇ ਆਪ ਨੂੰ ਗੁਰੂ ਅਖਾਉਂਦਾ ਹੈ, ਲੇਕਿਨ ਸਾਡੇ ਵਾਂਗੂ ਹੀ ਕਾਮ ਚ ਤਪ ਰਿਹਾ ਹੈ, ਸਾਡੇ ਵਾਂਗੂ ਹੀ ਕ੍ਰੋਧ ਚ ਤਪ ਰਿਹਾ ਹੈ, ਸਾਡੇ ਵਾਂਗੂ ਹੀ ਮੋਹ ਚ ਤਪ ਰਿਹਾ ਹੈ, ਸਾਡੇ ਵਾਂਗੂ ਹੰਕਾਰ ਚ ਤਪ ਰਿਹਾ ਹੈ, ਸਾਡੇ ਵਾਂਗੂ ਹੀ ਲਾਲਚ ਚ ਤਪ ਰਿਹਾ ਹੈ, ਸਾਡੇ ਵਾਂਗੂ ਹੀ ਨਿੰਦਿਆ ਚ ਤਪ ਰਿਹਾ। ਫਿਰ ਸਾਡੇ ਤੇ ਉਹਦੇ ਚ ਫਰਕ ਕੀ ਹੈ ਬਈ? ਜਿਵੇਂ ਅਸੀਂ ਨਿੰਦਿਆ ਕਰਦੇ ਹਾਂ ਉਹ ਵੀ ਨਿੰਦਿਆ ਕਰੀ ਜਾਂਦਾ ਹੈ, ਜਿਵੇਂ ਅਸੀਂ ਕਾਮ ਚ ਬਲਦੇ ਪਏ ਹਾਂ ਉਹ ਵੀ ਬਲੀ ਜਾਂਦਾ ਹੈ, ਸਾਡੇ ਨਾਲ ਜ਼ਿਆਦਾ ਬਲੀ ਜਾਂਦਾ ਹੈ, ਕ੍ਰੋਧ ਚ ਸਾਡੇ ਨਾਲੋਂ ਜ਼ਿਆਦਾ ਬਲੀ ਜਾਂਦਾ ਹੈ, ਈਰਖਾ ਚ ਸਾਡੇ ਨਾਲੋਂ ਜ਼ਿਆਦਾ ਬਲੀ ਜਾਂਦਾ ਹੈ, ਲਾਲਚ ਸਾਡੇ ਨਾਲੋਂ ਜ਼ਿਆਦਾ ਬਲੀ ਜਾਂਦਾ। ਉੱਥੇ ਵੀ ਮੈਂ ਬਣਾ ਲਾਂ ਸਥਾਨ, ਉੱਥੇ ਵੀ ਡੇਰਾ, ਇੱਥੇ ਵੀ ਜ਼ਮੀਨ ਖਰੀਦ ਲਾਂ, ਇੱਥੇ ਵੀ ਜ਼ਮੀਨ ਖਰੀਦ ਲਾਂ, ਇਹਦੀ ਕਮਾਲ ਦੀ ਗੱਲ ਹੈ ਨਾ। ਕਿਤੇ ਚੈਨ ਹੀ ਨਹੀਂ ਹੈ, ਕਿਤੇ ਚੈਨ ਹੀ ਨਹੀਂ ਹੈ, ਅਤੇ ਆਪਣੇ ਆਪ ਨੂੰ ਗੁਰੂ ਅਖਵਾਉਣਾ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਸੁਣ ਲਓ ਭਾਈ, ਜੇ ਕਹਿੰਦੇ ਸਤਿਗੁਰੂ ਸੀਤਲ ਮਿਲ ਜਾਏ, ਸਤਿਗੁਰੂ ਮਿਲ ਜੇ ਲੇਕਿਨ ਸਤਿਗੁਰੂ ਸੀਤਲ ਮਿਲ ਜਾਏ, ਸਤਿਗੁਰ ਸੀਤਲ ਜੇ ਮਿਲੈ, ਮਹਾਰਾਜ ਫਿਰ ਕੀ ਹੋਊਗਾ? ਕਹਿੰਦੇ ਫਿਰ ਜਲੈ ਨਾ ਦੂਜੀ ਵਾਰ। ਫਿਰ ਕਹਿੰਦੇ ਲੁਕਾਈ ਜਿਹੜੀ ਹੈ ਇੱਕ ਵਾਰੀ ਸੜ ਗਈ ਸੜ ਗਈ, ਦੂਜੀ ਵਾਰ ਕਹਿੰਦੇ ਤ੍ਰਿਸ਼ਨਾ ਚ ਨਹੀਂ ਛੜੂ। ਜੇ ਕਿਸੇ ਨੂੰ ਸਤਿਗੁਰੂ ਮਿਲ ਜਾਏ, ਸਤਿਗੁਰੂ ਮਿਲ ਜੇ, ਜੇ ਕੋਈ ਗੁਰੂ ਵਾਲਾ ਬਣ ਜੇ, ਪੂਰਨ ਗੁਰੂ ਦੇ ਲੜ ਲੱਗ ਜੇ, ਤੇ ਫੇਰ ਕਹਿੰਦੇ ਭਾਈ ਉਹ ਦੂਜੀ ਹਾਰ ਨਹੀਂ ਸੜੂਗਾ। ਇੱਕ ਵਾਰੀ ਜਿਹੜਾ ਪਹਿਲਾਂ ਸੜ ਗਿਆ ਸੜ ਗਿਆ, ਕਾਮ ਚ ਸੜ ਗਿਆ, ਕ੍ਰੋਧ ਚ ਸੜ ਗਿਆ, ਮੋਹ ਚ ਸੜ ਗਿਆ, ਹੰਕਾਰ ਚ ਸੜ ਗਿਆ, ਨਿੰਦਿਆ ਚ ਸੜ ਗਿਆ, ਈਰਖਾ ਚ ਸੜ ਗਿਆ, ਮੁੜ ਕੇ ਨਹੀਂ ਸੜਦਾ। ਕਹਿੰਦੇ ਜੇ ਇੱਕ ਵਾਰੀ ਗੁਰੂ ਨਾਲ ਜੁੜ ਜਾਏ, ਇੱਕ ਵਾਰੀ ਸੀਤਲ ਗੁਰੂ ਨਾਲ ਜੁੜ ਜਾਏ, ਸੀਤਲ ਗੁਰੂ ਨਾਲ। ਗੁਰੂ ਦੀ ਤੁਲਨਾ ਚੰਨ ਦੇ ਨਾਲ ਕੀਤੀ ਹੈ, ਕਿਉਂਕਿ ਚੰਨ ਸੀਤਲ ਮੰਨਿਆ ਜਾਂਦਾ, ਠੰਡਾ ਮੰਨਿਆ ਜਾਂਦਾ, ਚਾਨਣੀ ਠੰਡੀ ਮੰਨੀ ਜਾਂਦੀ ਹੈ। ਗੁਰੂ ਦੀ ਤੁਲਨਾ ਬਾਣੀ ਚ ਚੰਦਨ ਦੇ ਨਾਲ ਕੀਤੀ ਹੈ, ਚੰਦਨ ਵੀ ਠੰਡਾ ਮੰਨਿਆ ਜਾਂਦਾ। ਉਹ ਸਾਧੂ ਮਹਾਤਮਾ ਕਈ ਦੇਖਿਆ ਨਾ ਆਪਾਂ, ਉਹ ਚੰਦਨ ਰਗੜ ਕੇ ਘਸਾ ਕੇ ਉਹਨੂੰ ਮੱਥੇ ਤੇ ਲਾਉਂਦੇ ਆ, ਉਹ ਬੇਸਿਕਲੀ ਮੱਥੇ ਨੂੰ ਠੰਡਾ ਕਰਨ ਵਾਸਤੇ ਹੁੰਦਾ, ਕਿਉਂਕਿ ਚੰਦਨ ਦੀ ਤਸੀਰ ਜਿਹੜੀ ਹੈ ਉਹ ਠੰਡੀ ਹੁੰਦੀ ਹੈ, ਚੰਦਰਮਾ ਦੀ ਚਾਂਦਨੀ ਦੀ ਤਸੀਰ ਵੀ ਠੰਡੀ ਹੁੰਦੀ ਹੈ। ਇਸ ਕਰਕੇ ਬਾਣੀ ਦੇ ਵਿੱਚ ਗੁਰੂ ਨੂੰ ਚੰਦਨ ਤੇ ਚੰਦ ਦੇ ਨਹੀਂ ਦੱਸਿਆ, ਚੰਦ ਦੇ ਨਹੀਂ। ਗੁਰ ਸੀਤਲ ਗੁਰ ਹਿਵੈ ਕਰ, ਤਾਂ ਇਸ ਕਰਕੇ ਕਹਿੰਦੇ ਉਹ ਸਤਿਗੁਰੂ ਜਿਹੜਾ ਚੰਦਰਮਾ ਦੀ ਚਾਨਣੀ ਵਾਂਗ ਠੰਡਕ ਦਿੰਦਾ, ਜਿਹੜਾ ਚੰਦਨ ਵਾਂਗ ਠੰਡਕ ਦਿੰਦਾ, ਜਿਹਦੇ ਬੋਲ ਤਪਦੇ ਹੋਏ ਹਿਰਦਿਆਂ ਨੂੰ ਠਾਰ ਦਿੰਦੇ ਨੇ, ਉਹ ਕਹਿੰਦੇ ਜੇ ਗੁਰੂ ਮਿਲ ਜਾਏ ਤੇ ਫੇਰ ਕਹਿੰਦੇ ਉਹ ਕਹਿੰਦੇ ਦੂਜੀ ਵਾਰ ਨਹੀਂ ਸੜਦਾ। ਹੁਣ ਗੁਰੂ ਪਿਆਰਿਓ ਐਸਾ ਗੁਰੂ ਲੱਭੀਏ ਕਿੱਥੋਂ? ਤਾਂ ਇੱਕ ਗੱਲ ਚੇਤੇ ਰੱਖਣੀ ਹੈ ਕਿ ਜਿਹੜਾ ਸਿੱਖ ਹੈ ਔਰ ਜਿਹੜਾ ਇਸ ਗੱਲ ਦੀ ਧਾਰਨਾ ਨੂੰ ਆਪਣੇ ਮਨ 'ਚ ਪ੍ਰਵਾਨ ਕਰ ਚੁੱਕਿਆ ਕਿ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਗੁਰੂ ਮੰਨਦਾ, ਉਹਨੂੰ ਲੱਭਣ ਦੀ ਲੋੜ ਨਹੀਂ ਹੈ, ਹੋਰਾਂ ਨੂੰ ਲੱਭਣ ਦੀ ਲੋੜ ਹੋ ਸਕਦੀ ਹੈ ਗੁਰੂ ਪਿਆਰਿਓ। ਪਰ ਜਿਹੜਾ ਗੁਰੂ ਨਾਨਕ ਸਾਹਿਬ ਦੇ ਘਰ ਦੇ ਨਾਲ ਜੁੜਿਆ, ਜਿਹੜਾ ਕਹਿੰਦਾ ਕਿ ਗੁਰੂ ਨਾਨਕ ਸਾਹਿਬ ਦਾ ਘਰ ਹੀ ਮੇਰਾ ਅਸਲੀ ਘਰ ਹੈ, ਉਹਨੂੰ ਲੱਭਣ ਜਾਣ ਦੀ ਲੋੜ ਨਹੀਂ ਹੈ, ਉਹ ਜੁੜਿਆ, ਬਸ ਉਹਨੂੰ ਤਨ ਜੁੜ ਗਿਆ, ਮਨ ਜੋੜਨ ਦੀ ਲੋੜ ਹੈ, ਫਿਰ ਸਮੱਸਿਆ ਨੇ ਹੱਲ ਹੋ ਜਾਣਾ। ਤਾਂ ਇਸ ਕਰਕੇ ਗੁਰੂ ਪਿਆਰੀ ਪਹਿਲਾਂ ਤਨ ਹੀ ਜੁੜਦਾ, ਤਨ ਜੁੜਦਾ ਤੇ ਫਿਰ ਮਨ ਜੁੜਦਾ। ਕੱਲਾ ਤਨ ਜੁੜਿਆ ਤਾਂ ਵੀ ਗੁਰੂ ਪਿਆਰਿਓ ਤ੍ਰਿਸ਼ਨਾ ਨਹੀਂ ਬੁੱਝਦੀ, ਮਨ ਜੋੜਨਾ ਜ਼ਰੂਰੀ ਹੈ ਗੁਰੂ ਨਾਲ। ਅਤੇ ਜੇ ਆਖੀਏ ਮਨ ਹੀ ਜੋੜਨਾ, ਤਨ ਤਾਂ ਜੋੜਨਾ ਨਹੀਂ ਹੈ, ਤੇ ਫਿਰ ਮਨ ਨਹੀਂ ਜੁੜਦਾ। ਤਨ ਪਹਿਲਾਂ ਜੋੜਾਂਗੇ। ਹੁਣ ਬੱਚਾ ਹੈ ਗੁਰੂ ਪਿਆਰਿਓ, ਸਕੂਲ 'ਚ ਵਿਧੀਵਤ ਦਾਖਲਾ ਲਊਗਾ, ਫਿਰ ਪੜ੍ਹਾਈ ਕਰੂਗਾ, ਫਿਰ ਉਹਨੂੰ ਇਮਤਿਹਾਨ 'ਚ ਬੈਠਣ ਲਈ ਰੋਲ ਨੰਬਰ ਜਾਰੀ ਹੋਊਗਾ, ਫਿਰ ਉਹ ਪੇਪਰ ਦੇਊਗਾ ਅਤੇ ਪਾਸ ਹੋਊਗਾ। ਜੇ ਬੱਚਾ ਆਖੇ ਵੀ ਮੈਂ ਤਾਂ ਸਕੂਲ 'ਚ ਜਾਣਾ ਹੀ ਨਹੀਂ ਹੈ, ਦਾਖਲ ਹੀ ਨਹੀਂ ਹੋਣਾ, ਮੈਂ ਤਾਂ ਘਰੇ ਹੀ ਪੜ੍ਹ ਲੂੰਗਾ, ਪੜ੍ਹ ਤਾਂ ਸਕਦਾ ਘਰੇ, ਪਰ ਉਹਨੂੰ ਰੋਲ ਨੰਬਰ ਨਹੀਂ ਮਿਲਣਾ ਅਤੇ ਇਗਜ਼ਾਮ 'ਚ ਨਹੀਂ ਬੈਠ ਸਕਦਾ, ਪੇਪਰ 'ਚ ਨਹੀਂ ਬੈਠ ਸਕਦਾ। ਕਿਉਂ? ਕਿਉਂਕਿ ਉਹਦਾ ਦਾਖਲਾ ਹੀ ਨਹੀਂ ਹੋਇਆ, ਦਾਖਲਾ ਨਹੀਂ ਹੋਇਆ ਉਹਦਾ, ਸਕੂਲ 'ਚ ਦਾਖਲਾ ਲਿਆ ਹੀ ਨਹੀਂ ਹੈ, ਘਰੇ ਹੀ ਪੜ੍ਹੀ ਗਿਆ, ਕਿਤਾਬਾਂ ਪੜ੍ਹੀ ਗਿਆ ਬਸ ਘਰੇ, ਅਤੇ ਜਦੋਂ ਇਮਤਿਹਾਨ ਆਇਆ ਅਤੇ ਪੇਪਰ ਦੇਣ ਚਲਾ ਗਿਆ, ਉਹ ਕਹਿੰਦੇ ਤੇਰਾ ਤਾਂ ਨਾਂ ਹੀ ਹੈ ਨਹੀਂ, ਤੂੰ ਤਾਂ ਬਹਿ ਹੀ ਨਹੀਂ ਸਕਦਾ, ਤੂੰ ਤਾਂ ਦਾਖਲ ਹੀ ਨਹੀਂ ਹੋਇਆ, ਫੀਸ ਹੀ ਨਹੀਂ ਭਰੀ। ਇਵੇਂ ਗੁਰੂ ਪਿਆਰਿਓ, ਗੁਰੂ ਘਰ ਦੇ ਵਿੱਚ ਦਾਖਲਾ ਲੈਣਾ ਇਹ ਖੰਡੇ ਬਾਟੇ ਦੀ ਪਹੁਲ ਛਕਣੀ, ਅਤੇ ਫਿਰ ਗੁਰੂ ਪਿਆਰਿਓ ਜਿਹੜਾ ਹੈ ਮਨ ਗੁਰੂ ਨਾਲ ਜੋੜਨਾ, ਨਾਮ ਸਿਮਰਨ ਅਭਿਆਸ ਕਰਨਾ, ਇਹ ਫਿਰ ਗੁਰੂ ਪਿਆਰਿਓ ਕਮਾਈ ਹੈ। ਇਸ ਕਰਕੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਕਹਿੰਦੇ ਭਾਈ ਪੁਰਖੋ, ਕਹਿੰਦੇ ਸੀਤਲ ਸਤਿਗੁਰ ਸੀਤਲ ਜੇ ਮਿਲੈ ਫਿਰ ਜਲੈ ਨਾ ਦੂਜੀ ਵਾਰ, ਜੇ ਸਤਿਗੁਰੂ ਸੀਤਲ ਮਿਲ ਜਾਏ ਫਿਰ ਦੂਜੀ ਵਾਰ ਨਹੀਂ ਸੜਦਾ ਹੈ, ਇਹ ਪਾਤਸ਼ਾਹ ਜੀ ਦੱਸਦੇ ਨੇ।
ਨਾਨਕ ਬਿਨ ਨਾਵੈ ਨਿਰਭਉ ਕੋ ਨਹੀਂ, ਜਿਚਰ ਸ਼ਬਦ ਨਾ ਕਰੇ ਵਿਚਾਰ।
ਅੱਛਾ ਗੁਰੂ ਪਿਆਰਿਓ, ਮਹਾਰਾਜ ਕਹਿੰਦੇ ਜਿਹੜੇ ਸੜ ਰਹੇ ਨੇ ਤ੍ਰਿਸ਼ਨਾ ਦੇ ਨਾਲ, ਉਹਨਾਂ ਦੀ ਨਿਸ਼ਾਨੀ ਕੀ ਹੈ? ਉਹਨਾਂ ਦੀ ਨਿਸ਼ਾਨੀ ਹੈ ਕਿ ਉਹ ਭੈ 'ਚ ਵਿਚਰਦੇ ਨੇ, ਸਹਿਮ ਦੇ ਵਿੱਚ ਰਹਿੰਦੇ ਨੇ, ਸਹਿਮ ਦੇ ਵਿੱਚ ਭੈ 'ਚ ਵਿਚਰਦੇ ਨੇ। ਤ੍ਰਿਸ਼ਨਾ ਸੜ ਜਾਏਗੀ, ਖਤਮ ਹੋ ਜਾਏਗੀ, ਮੁੱਕ ਜਾਏਗੀ, ਫਿਰ ਕਹਿੰਦੇ ਭੈ ਰਹਿਤ ਅਵਸਥਾ ਹੋ ਜਾਏਗੀ, ਭੈ ਰਹਿਤ ਅਵਸਥਾ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨਾਨਕ ਵਿਣ ਨਾਮੈ ਨਿਰਭਉ ਕੋ ਨਹੀਂ। ਧਿਆਨ ਦਿਓ ਗੁਰੂ ਪਿਆਰਿਓ, ਕਹਿੰਦੇ ਬਿਨ ਨਾਵੈ, ਨਾਮ ਤੋਂ ਬਿਨਾ ਨਿਰਭਉ ਕੋ ਨਹੀਂ, ਕਹਿੰਦੇ ਨਾਮ ਤੋਂ ਬਿਨਾ ਭੈ ਰਹਿਤ ਕੋਈ ਵੀ ਨਹੀਂ ਹੈ, ਸਭ ਤ੍ਰਿਸ਼ਨਾ 'ਚ ਸੜ ਰਹੇ। ਅਤੇ ਮਹਾਰਾਜ ਨਾਮ ਕਿਵੇਂ, ਨਾਮ ਕਦੋਂ? ਕਹਿੰਦੇ ਜਿਚਰ ਸ਼ਬਦ ਨਾ ਕਰੇ ਵਿਚਾਰ। ਜਿਚਰ, ਜਿਚਰ ਦਾ ਅਰਥ ਕੀ ਹੈ ਗੁਰੂ ਪਿਆਰਿਓ? ਜਿਚਰ ਦਾ ਅਰਥ ਹੈ ਜਿੰਨਾ ਚਿਰ, ਜਿਚਰ ਦਾ ਅਰਥ ਹੈ ਜਿੰਨਾ ਚਿਰ, ਜਿੰਨਾ ਚਿਰ ਕਹਿੰਦੇ ਕੋਈ ਜੀਵ ਸ਼ਬਦ ਨਾ ਕਰੇ ਵਿਚਾਰ, ਸ਼ਬਦ ਦੇ ਰਾਹੀਂ ਉਸ ਅਕਾਲ ਪੁਰਖ ਦੀ ਵਿਚਾਰ ਨਹੀਂ ਕਰਦਾ, ਰੱਬ ਦੀ ਵਿਚਾਰ ਨਹੀਂ ਕਰਦਾ, ਉਹਨੂੰ ਨਾਮ ਨਹੀਂ ਮਿਲਦਾ, ਨਾਮ ਨਹੀਂ ਮਿਲਦਾ ਤੇ ਭੈਰਤ ਅਵਸਥਾ ਨਹੀਂ ਬਣਦੀ, ਤ੍ਰਿਸ਼ਨਾ 'ਚ ਸੜਦਾ ਰਹਿੰਦਾ। ਕਹਿੰਦੇ ਤਾਂ ਕੀ ਕਰਨਾ? ਕਹਿੰਦੇ ਸ਼ਬਦ ਦੇ ਰਾਹੀਂ ਅਕਾਲ ਪੁਰਖ ਦੀ ਵਿਚਾਰ ਕਰਨੀ, ਸ਼ਬਦ ਰਾਹੀਂ ਅਕਾਲ ਪੁਰਖ ਦੀ ਵਿਚਾਰ, ਅਕਾਲ ਪੁਰਖ ਨੂੰ ਚੇਤੇ ਕਰਨਾ, ਅਕਾਲ ਪੁਰਖ ਨੂੰ ਧਿਆਉਣਾ, ਅਕਾਲ ਪੁਰਖ ਨੂੰ ਆਰਾਧਨਾ। ਕਿਵੇਂ? ਸ਼ਬਦ ਦੇ ਰਾਹੀਂ। ਸ਼ਬਦ ਦੇ ਰਾਹੀਂ ਕਹਿ ਲਓ, ਗੁਰੂ ਦੇ ਰਾਹੀਂ ਕਹਿ ਲਓ, ਕਿਉਂਕਿ ਗੁਰੂ ਸ਼ਬਦ ਚ ਭੇਦ ਥੋੜ੍ਹੀ ਹੈ, ਗੁਰੂ ਸ਼ਬਦ ਹੈ, ਸ਼ਬਦ ਗੁਰੂ ਹੈ, ਸਤਿਗੁਰ ਸ਼ਬਦ, ਸ਼ਬਦ ਹੈ ਸਤਿਗੁਰ। ਤਾਂ ਕਹਿੰਦੇ ਜਿੰਨਾ ਚਿਰ ਸ਼ਬਦ ਦੇ ਰਾਹੀਂ ਕੋਈ ਉਸ ਅਕਾਲ ਪੁਰਖ ਨੂੰ ਨਹੀਂ ਵਿਚਾਰਦਾ, ਉਹਨਾਂ ਚਿਰ ਨਾਮ ਨਹੀਂ ਪੱਲੇ ਪੈਂਦਾ, ਜਿੰਨਾ ਚਿਰ ਨਾਮ ਨਹੀਂ ਪੱਲੇ ਪੈਂਦਾ ਨਿਰਭਉ ਨਹੀਂ ਹੁੰਦਾ, ਜਿੰਨਾ ਚਿਰ ਨਿਰਭਉ ਨਹੀਂ ਹੁੰਦਾ ਤ੍ਰਿਸ਼ਨਾ ਦੇ ਵਿੱਚ ਸੜਦਾ ਰਹਿੰਦਾ। ਇਹ ਤੁਹਾਨੂੰ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਸਲੋਕ ਦੇ ਵਿੱਚ ਗੁਰੂ ਪਿਆਰੇ ਸਾਨੂੰ ਸਮਝਾਇਆ। ਅੱਗੇ ਦੱਸਦੇ ਨੇ,
ਮਹੱਲਾ ਤੀਜਾ ਭੇਖੀ ਅਗਨ ਨਾ ਬੁੱਝਈ ਚਿੰਤਾ ਹੈ ਮਨ ਮਾਹੇ।
ਬੜੀਆਂ ਕਮਾਲ ਦੀਆਂ ਗੱਲਾਂ ਕੀਤੀਆਂ ਨੇ ਗੁਰੂ ਪਿਆਰੇ ਤੁਹਾਨੂੰ ਗੁਰੂ ਅਮਰਦਾਸ ਜੀ ਮਹਾਰਾਜ ਨੇ। ਕਹਿੰਦੇ ਕਈ ਲੋਕ ਪਤਾ ਕੀ ਕਰਦੇ ਆ, ਜਦੋਂ ਤ੍ਰਿਸ਼ਨਾ ਪੈਦਾ ਹੁੰਦੀ ਹੈ ਨਾ, ਮਨ ਭਟਕਦਾ, ਤੇ ਉਹ ਮਨ ਨੂੰ ਠੰਡਾ ਕਰਨ ਵਾਸਤੇ ਘਰ ਛੱਡ ਦਿੰਦੇ, ਪਰਿਵਾਰ ਛੱਡ ਦਿੰਦੇ, ਭੇਖ ਧਾਰਨ ਕਰ ਲੈਂਦੇ। ਭੇਖ, ਭੇਖ ਕਈ ਕਿਸਮ ਦਾ ਹੁੰਦਾ, ਕੋਈ ਲਿਬਾਸ ਦਾ ਭੇਖ ਧਾਰਦਾ ਹੈ, ਕੋਈ ਬੋਲਬਾਣੀ ਦਾ ਭੇਖ ਧਾਰਦਾ, ਕਿਸੇ ਦੀ ਬੋਲਬਾਣੀ ਭੇਖ ਹੁੰਦੀ ਹੈ, ਕੋਈ ਲਿਬਾਸ ਧਾਰ ਲੈਂਦਾ, ਕਿਸੇ ਦੇ ਕਰਮ ਭੇਖ ਹੁੰਦੇ ਨੇ, ਲਿਬਾਸ ਨਹੀਂ ਪਾਇਆ ਲੇਕਿਨ ਕਰਮ ਭੇਖ ਹੁੰਦੇ, ਉਹ ਕਰਮਾਂ ਰਾਹੀਂ ਭੇਖ ਕਰਦਾ, ਕੋਈ ਬੋਲਬਾਣੀ ਰਾਹੀਂ ਭੇਖ ਕਰਦਾ, ਕੋਈ ਵਸਤਰਾਂ ਰਾਹੀਂ, ਕੋਈ ਸਰੀਰ ਦੇ ਉੱਤੇ ਕੋਈ ਵਿਸ਼ੇਸ਼ ਕੋਈ ਚੀਜ਼ ਲਾ ਕੇ ਭੇਖ ਕਰਦਾ। ਕਾਹਦੇ ਵਾਸਤੇ? ਵੀ ਸਾਡਾ ਮਨ ਠੰਡਾ ਹੋ ਜਾਵੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੂਜੇ ਸਲੋਕ ਚ ਪਤਾ ਕੀ ਕਹਿੰਦੇ, ਕਹਿੰਦੇ ਇੱਕ ਗੱਲ ਚੇਤੇ ਰੱਖਿਓ, ਕਹਿੰਦੇ ਭੇਖੀ ਅਗਨ ਨਾ ਬੁੱਝਈ। ਜੇ ਕੋਈ ਇਹ ਸਮਝਦਾ ਨਾ ਮੈਂ ਭੇਖ ਧਾਰ ਕੇ, ਕੋਈ ਪਾਖੰਡ ਧਾਰ ਕੇ ਇਸ ਅੱਗ ਤੋਂ ਬਚ ਜਾਂਗਾ, ਇਹ ਅੱਗ ਨੂੰ ਬੁਝਾ ਲਾਂਗਾ, ਇੱਥੇ ਅਗਨ ਅਗਨ ਸ਼ਬਦ ਹੈ, ਅਗਨ ਅਗਨ ਦਾ ਮਤਲਬ ਹੈ ਅਗਨੀ, ਤੇ ਅਗਨੀ ਕਿਹੜੀ? ਤ੍ਰਿਸ਼ਨਾ ਦੀ। ਅਗਨੀ ਦੀ ਤਸ਼ਬੀਹ, ਅਗਨੀ ਦੀ ਤੁਲਨਾ ਜਿਹੜੀ ਹੈ ਉਹ ਤ੍ਰਿਸ਼ਨਾ ਨਾਲ ਕੀਤੀ, ਜਾਂ ਕਹਿ ਲਓ ਤ੍ਰਿਸ਼ਨਾ ਦੀ ਤੁਲਨਾ ਅਗਨੀ ਨਾਲ ਕੀਤੀ। ਕਹਿੰਦੇ ਜੇ ਕੋਈ ਸਮਝਦਾ ਨਾ ਕਿ ਮੈਂ ਦੰਭ ਕਰਕੇ, ਭੇਖ ਧਾਰ ਕੇ, ਪਖੰਡ ਕਰਕੇ ਤੇ ਤ੍ਰਿਸ਼ਨਾ ਤੋਂ ਬਚ ਜੂੰਗਾ, ਕਹਿੰਦੇ ਨਹੀਂ ਬਚ ਸਕਦਾ। ਕਿਉਂ ਨਹੀਂ ਬਚ ਸਕਦਾ? ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿ ਰਹੇ ਨੇ, ਹੁਣ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕਹਿ ਰਹੇ ਨੇ ਨਹੀਂ ਬਚਦਾ ਤੇ ਨਹੀਂ ਬਚਦਾ। ਕਹਿੰਦੇ ਭੇਖੀ ਅਗਨ ਨਾ ਬੁੱਝਈ, ਭੇਖ ਧਾਰਨ ਕਰਨ ਦੇ ਨਾਲ ਇਹ ਤ੍ਰਿਸ਼ਨਾ ਦੀ ਅੱਗ ਨਹੀਂ ਬੁੱਝਦੀ ਹੈ, ਜਿੰਨੇ ਮਰਜ਼ੀ ਅਡੰਬਰ ਕਰ ਲਈਏ। ਚਿੰਤਾ ਹੈ ਮਨ ਮਾਹੇ, ਮਨ ਚ ਚਿੰਤਾ ਰਹਿੰਦੀ, ਕਿਉਂਕਿ ਤ੍ਰਿਸ਼ਨਾ ਨਾਲ ਚਿੰਤਾ ਵੀ ਹੁੰਦੀ ਹੈ ਨਾ। ਹੁਣ ਤ੍ਰਿਸ਼ਨਾ ਪੈਦਾ ਹੋ ਗਈ ਵੀ ਕੱਲ 1000 ਬਣਾਇਆ ਸੀ, ਅੱਜ 2000 ਬਣੇ, ਤੇ ਜੇ ਨਹੀਂ ਬਣਿਆ ਤੇ ਚਿੰਤਾ ਤਾਂ ਹੈਗੀ ਹੈ ਨਾ, ਚਿੰਤਾ ਰਹਿੰਦੀ ਹੈ, ਫਿਰ ਚਿੰਤਾ ਰਹਿੰਦੀ ਹੈ, ਪਰੇਸ਼ਾਨੀ ਰਹਿੰਦੀ ਹੈ, ਸਹਿਮ ਰਹਿੰਦਾ, ਡਰ ਰਹਿੰਦਾ। ਤਾਂ ਮਹਾਰਾਜ ਕਹਿੰਦੇ ਭੇਖੀ ਅਗਨ ਨਾ ਬੁੱਝਾਈ, ਚਿੰਤਾ ਹੈ ਮਨ ਮਾਹੇ, ਭੇਖੀ ਅਗਨ ਨਾ ਬੁੱਝਾਈ, ਚਿੰਤਾ ਹੈ ਮਨ ਮਾਹੇ, ਚਿੰਤਾ ਹੁੰਦੀ ਹੈ ਮਨ ਚ, ਭੇਖੀ ਅਗਨ ਨਾ ਬੁੱਝਾਈ, ਨਹੀਂ ਬੁੱਝਦੀ ਹੈ। ਕਹਿੰਦੇ ਭੇਖ ਧਾਰਨ ਕਰਨ ਦੇ ਨਾਲ, ਅਡੰਬਰ ਕਰਨ ਦੇ ਨਾਲ ਅੱਗ ਨਹੀਂ ਬੁੱਝਦੀ, ਮਨ ਚ ਚਿੰਤਾ ਰਹਿੰਦੀ। ਇੱਕ ਉਦਾਹਰਣ ਦਿੱਤੀ ਹੈ ਮਹਾਰਾਜ ਨੇ ਅਗਲੀ ਪੰਕਤੀ ਚ, ਵੀ ਭੇਖ ਧਾਰਨ ਕਰਨ ਦੇ ਨਾਲ, ਅਡੰਬਰ ਕਰਨ ਦੇ ਨਾਲ, ਪਖੰਡ ਕਰਨ ਦੇ ਨਾਲ ਇਹ ਮਨ ਦੀ ਤ੍ਰਿਸ਼ਨਾ ਕਿਉਂ ਨਹੀਂ ਬੁੱਝਦੀ, ਕਿਉਂ ਨਹੀਂ ਖਤਮ ਹੁੰਦੀ? ਤਾਂ ਮਹਾਰਾਜ ਅਗਲੀ ਪੰਕਤੀ ਚ ਇੱਕ ਉਦਾਹਰਣ ਦੇ ਕੇ ਸਾਨੂੰ ਸਮਝਾਉਂਦੇ ਨੇ, ਕੀ ਆਖਦੇ ਨੇ,
ਵਰਮੀ ਮਾਰੀ ਸਾਪ ਨਾ ਮਰੈ ਤਿਉਂ ਨਿਗੁਰੇ ਕਰਮ ਕਮਾਹੇ।
ਕਹਿੰਦੇ ਵਰਮੀ ਮਾਰੀ ਸਾਪ ਨਾ ਮਰੈ, ਵਰਮੀ, ਵਰਮੀ ਕਹਿੰਦੇ ਨੇ ਖੁੱਡ ਨੂੰ, ਸੱਪ ਦੀ ਖੁੱਡ ਹੁੰਦੀ ਹੈ ਨਾ, ਉਹਨੂੰ ਵਰਮੀ ਕਹਿੰਦੇ ਨੇ। ਹੁਣ ਸੱਪ ਖੁੱਡ ਦੇ ਅੰਦਰ ਚਲਾ ਗਿਆ ਤੇ ਕਹਿੰਦੇ ਬੰਦੇ ਨੇ ਖੁੱਡ ਨੂੰ ਕੁੱਟਣਾ ਸ਼ੁਰੂ ਕਰਤਾ ਡਾਂਗਾਂ ਨਾਲ, ਜਿੰਨੀ ਮਰਜ਼ੀ ਖੁੱਡ ਕੁੱਟੀ ਜਾਓ ਬਾਹਰੋਂ, ਕਹਿੰਦੇ ਸੱਪ ਥੋੜੀ ਮਰਦਾ। ਵਰਮੀ ਮਾਰੀ ਸਾਪ ਨਾ ਮਰੈ, ਖੁੱਡ ਦੇ ਅੰਦਰ ਗਿਆ ਸੱਪ ਨਹੀਂ ਮਰਦਾ, ਜਿੰਨੀ ਮਰਜ਼ੀ ਕੋਈ ਖੁੱਡ ਕੁੱਟੀ ਜਾਏ। ਇਸੇ ਤਰ੍ਹਾਂ ਹੀ ਜਿੰਨਾ ਮਰਜ਼ੀ ਕੋਈ ਸਰੀਰ ਨੂੰ ਤਾਪੀ ਜਾਏ, ਕੋਈ ਅਡੰਬਰ ਕਰੀ ਜਾਏ, ਕੋਈ ਪਾਖੰਡ ਕਰੀ ਜਾਏ, ਕੋਈ ਭੇਖ ਧਾਰੀ ਜਾਏ, ਕਹਿੰਦੇ ਮਨ ਨਹੀਂ ਮਰਦਾ ਹੈ, ਮਨ ਚੋਂ ਸਹਿਮ ਤ੍ਰਿਸ਼ਨਾ ਇਹ ਨਹੀਂ ਮਰਦੀਆਂ ਹੈ। ਕਰੀ ਜਾਓ ਜਿੰਨਾ ਮਰਜ਼ੀ, ਕੀ ਫਾਇਦਾ? ਕਹਿੰਦੇ ਜਿੰਨਾ ਮਰਜ਼ੀ ਕਰੀ ਜਾਓ ਡੰਬ, ਮੈਂ ਜੀ ਆਹ ਕਰਦਾ ਜੀ, ਮੈਂ ਜੀ ਉਹ ਕਰਦਾ ਜੀ, ਮੈਂ ਜੀ ਆਹ ਕਰਦਾ ਜੀ, ਦੇਖਦੇ ਹਾਂ ਨਾ ਅਸੀਂ ਸਰੀਰ ਨੂੰ ਕਸ਼ਟ ਦਿੰਦੇ ਨੇ। ਕੋਈ ਕਹਿੰਦਾ ਮੈਂ ਤੁਰ ਕੇ ਜਾਂਦਾ ਜੀ, ਕੋਈ ਕਹਿੰਦਾ ਮੈਂ ਡੰਡਾਉਤ ਕਰਦਾ ਜਾਂਦਾ ਜੀ, ठीक है भाई, करी जाओ तापी जाओ शरीर नू, पर मन नहीं मरदा, क्योंकि सप की खुट कुटन दे नाल जिवें सप नहीं ना मरदा उवें कहिंदे मन की तृष्णा नहीं जांदी है। कहिंदे त्यों निगुरे कर्म कमाहे, जिवें कहिंदे सप की खुट कुटन दे नाल सप नहीं ना मरदा, इसे तरह कहिंदे त्यों निगुरे कर्म कमाहे, कहिंदे जिहड़े निगुरे हुंदे आ ना निगुरे, जिन्हां नूं गुरु की समझ नहीं है, जिहड़े गुरु नाल जुड़े नहीं है, जिन्हां ने गुरु का कदे द्वार ही नहीं देखिया आ के, कहिंदे ओह कम करदे ने भाई, खुड कुटी जांदे ने, खुड कुटी जांदे ने, समझ नहीं, समझ क्यों नहीं, क्योंकि गुरु नहीं। जे गुरु कोल आउणगे, गुरु कोल बैठणगे, गुरु नूं सुणनगे ते पता लगूगा, गुरु नूं तां कदे सुणिया ही नहीं, जे सुणनगे तां पता लगूगा ना वी भाई असल गल आ, जो सुणिया ही नहीं गुरु नूं, कदे पढ़िया ही नहीं गुरु नूं, कदे सुनिया नहीं, कदे समझिया नहीं गुरु नूं, ते फिर पता की लगना गुरु प्यारे। आ जिन्ने तुरे फिरदे ना साडे विच वी भटकते फिरते ने, दिसदे ने भी बहुत वड्डे वड्डे ने पर भटकते फिरते ने, उनका कारण यह है कि वह कहते जरूर है असी गुरु ग्रंथ साहब जी नूं गुरु मानते हैं जी, गुरु दा आदब गुरु दा सत्कार, पर कदे गुरु नूं सुनिया नहीं है, कदे गुरु नूं समझिया नहीं है, कदे गुरु नूं पढ़िया नहीं है, कदे गुरु कोल बैठ के गुरु नाल चित परचाया नहीं है, कदे गुरु नाल गल्लां नहीं कीतियां, दुनिया नाल करदे ने। गुरु नाल गल्लां करनियां होवे ना गुरु प्यारे सिख ने, अजकल तां बड़ियां सहूलतां ने, पोथियां मिल जांदियां ने, श्रोमणी गुरुद्वारा प्रबंधक कमेटी दो भागां च चार भागां च पावन बाणी दे पूरे स्वरूप नूं छापदी। हर सिख नूं सहज पाठ जरूर करना चाहिए अपनी जिंदगी च, अब्बल में तां करदे ही रहना चाहिए, और ध्यान दे नाल, जरूरी नहीं है गुरु प्यारे कि हफ्ते बाद महीने बाद समाप्ति करनी है, रोज़ का एक अंग पढ़ लो, रोज़ का एक अंग पढ़ लो, साल लग जूगा, दो साल लग जाएंगे, तीन साल लग जाएंगे, चार साल लग जाएंगे, पांच साल लग जाएंगे, पर गुरु नाल गल्लां होणगियां, पता लगू गुरु कह की रहा। और यकीन जाने साडे मन दे जिन्ने वलवले, जिन्ने सवाल, जिन्ने प्रश्न गुरु दसदा है ना उस दौरान बाणी पढ़न दे दौरान, कोई नहीं दसदा, कोई नहीं दसदा, सानू कितें भजन की लोड़ नहीं, कितें जाण की लोड़ नहीं, केवल ते केवल बाणी का सहज पाठ प्रारंभ कर लिए, एक अंग एक शब्द, दो अंग दो शब्द रोज पढ़ना शुरू कर दिए, एन ध्यान दे नाल पढ़ना शुरू कर दिए, मन के कई सवालों के जवाब बाणी ने खुद ब खुद गुरु प्यारे देंदे जाना है। सवाल तो मन के होंगे है ना, मन के सवाल देंदे जाना है बाणी ने, और जीवन पलट जाते। इस करके गुरु प्यारे धन गुरु अमरदास जी महाराज कहते ने, कहते निगरे जड़े होंगे निगरे, वो कहिंदे इह कम करदे फिरदे ने, शरीर नूं कष्ट दिंदे फिरदे ने, आपने शरीर नूं भी कष्ट दिंदे फिरदे ने, होरनां दे शरीरां नूं भी कष्ट दिंदे फिरदे ने, होरनां दे शरीरां नूं भी दुखी करदे फिरदे ने, इह पातशाह जी दसदे ने। अगे आखदे ने,
सतगुर दाता सेवियै शबद वसै मन आए,
कहिंदे सतगुर दाता सेवियै, सतगुरु दाते नूं सेवना चाहिए, मनना चाहिए, फिर कहिंदे शब्द वसै मन आए, मन दे विच आ के शब्द वस जांदा, भाई सतगुरु नूं मन्नो, सतगुरु दाता है, सतगुरु दाता है, सतगुरु नूं मन्नो, कहिंदे सतगुरु नूं मन्नोगे, सतगुरु नूं सेवोगे, सतगुरु नाल सांझ पाओगे, तो कहिंदे शब्द तुहाडे मन च आके वस जाएगा,
मन तन शीतल शांत होए, तृष्णा अगन बुझाए,
फिर की होगा जे सतगुरु नूं मन्नोगे, शब्द मन च वस जूगा, फिर की होगा, कहिंदे मन तन शीतल शांत होए, मन दे विच शरीर दे विच शीतलता आ जाएगी, शांति आ जाएगी, तृष्णा अगन बुझाए, तृष्णा की अग जिहड़ी है तुहाडी शब्द बुझा देगा, ठंडी कर देगा, शांत कर देगा तृष्णा की अग नूं,
सुखा सिर सदा सुख होए, जा विचो हो आप गवाए।
महाराज कहिंदे जे श्रेष्ठ सुख लैणा ना, श्रेष्ठ सुख, सुखा सिर सदा सुख होए, सिर दा अर्थ है सरमौर, जे सरमौर सुख लैणा, सदा रहण वाला सुख लैणा, ਕਹਿੰਦੇ ਫਿਰ ਇੱਕ ਕੰਮ ਕਰੋ, ਕਹਿੰਦੇ ਆਪਣੇ ਅੰਦਰੋਂ ਆਪਣੇ ਆਪ ਨੂੰ ਬਾਹਰ ਕੱਢੋ। ਆਪਣੇ ਅੰਦਰੋਂ ਆਪਣੇ ਬਾਹਰ ਨੂੰ ਕੱਢਣਾ ਮਤਲਬ, ਮਹਾਰਾਜ ਕਹਿੰਦੇ ਵਿੱਚੋਂ ਆਪ ਗਵਾਏ, ਸੁੱਖਾਂ ਸਿਰ ਸਦਾ ਸੁੱਖ ਹੋਏ, ਜਾਂ ਵਿੱਚੋਂ ਆਪ ਗਵਾਏ। ਕਹਿੰਦੇ ਜਦੋਂ ਕੋਈ ਆਪਣੇ ਵਿੱਚੋਂ ਆਪਣੇ ਆਪ ਨੂੰ ਗਵਾ ਲੈਂਦਾ ਨਾ, ਫਿਰ ਉਹਨੂੰ ਕਹਿੰਦੇ ਸਦੀਵੀ ਸੁੱਖਾਂ ਦਾ ਸਰਮੌਰ ਸੁੱਖ ਮਿਲਦਾ। ਹੁਣ ਆਪਣੇ ਆਪ ਨੂੰ ਗਵਾਉਣ ਦਾ ਮਤਲਬ ਕੀ ਹੈ ਗੁਰੂ ਪਿਆਰਿਓ? ਆਪਣੇ ਆਪ ਨੂੰ ਗਵਾਉਣ ਦਾ ਮਤਲਬ ਹੈ ਆਪਣੀ ਈਗੋ ਨੂੰ ਬਾਹਰ ਕੱਢਣਾ, ਜਿਹੜੀ ਕਿਸੇ ਕੀਮਤ ਦੇ ਉੱਤੇ ਅਸੀਂ ਕੱਢਣ ਵਾਸਤੇ ਤਿਆਰ ਨਹੀਂ। ਅਸੀਂ ਸਗੋਂ ਆਪਣੀ ਈਗੋ ਨੂੰ ਸ਼ਾਂਤ ਕਰਨ ਦੇ ਲਈ ਹੀ ਤਤਪਰ ਰਹਿੰਦੇ ਹਾਂ, ਯਤਨ ਕਰਦੇ ਰਹਿੰਦੇ। ਹਰ ਬੰਦਾ ਅੱਜ ਈਗੋ ਹੰਕਾਰ ਹਉਮੈ ਕਹਿ ਲਓ, ਹਉਮੈ ਦੇ ਵਿੱਚ ਫਸਿਆ ਹੋਇਆ ਵੀ ਮੈਂ ਗੱਲ ਕਹਿਤੀ ਬਸ ਇਹ ਹੁਣ ਪੂਰੀ ਹੋਣੀ ਚਾਹੀਦੀ ਹੈ, ਮੰਨੀ ਜਾਣੀ ਚਾਹੀਦੀ ਹੈ, ਜੇ ਨਹੀਂ ਮੰਨੀ ਗਈ ਤੇ ਮੇਰੀ ਹਉਮੈ ਨੂੰ ਸੱਟ ਵੱਜੂਗੀ, ਮੈਂ ਬਰਦਾਸ਼ਤ ਨਹੀਂ ਕਰਨੀ, ਮੇਰੀ ਹੁਣ ਗੱਲ ਗਲਤ ਹੈ ਸਹੀ ਹੈ ਮੰਨੀ ਜਾਣੀ ਚਾਹੀਦੀ, ਮੇਰੀ ਗੱਲ ਗਲਤ ਹੈ ਸਹੀ ਹੈ ਮੰਨੀ ਜਾਣੀ ਚਾਹੀਦੀ ਹੈ। ਪਰਿਵਾਰ ਦਾ ਮੁਖੀ ਕਹਿੰਦਾ ਪਰਿਵਾਰ ਦੇ ਵਿੱਚ ਮੰਨੀ ਜਾਣੀ ਚਾਹੀਦੀ ਹੈ, ਪਿੰਡ ਦਾ ਵਿੱਚ ਮੁਖੀ ਜਿਹੜਾ ਕਹਿੰਦਾ ਉਹ ਮੇਰੀ ਗੱਲ ਪਿੰਡ 'ਚ ਮੰਨੀ ਜਾਣੀ ਚਾਹੀਦੀ ਹੈ, ਪਿੰਡ ਦੇ ਬੰਦੇ ਕਹਿੰਦੇ ਪਿੰਡ 'ਚ ਮੇਰੀ ਮੰਨੀ ਜਾਣੀ ਚਾਹੀਦੀ ਹੈ। ਭਾਈ ਤੇਰੀ ਗੱਲ ਤਾਂ ਗਲਤ ਹੈ, ਕਹਿੰਦੇ ਗਲਤ ਹੋਵੇ ਠੰਡੀ ਹੋਵੇ ਮੈਨੂੰ ਨਹੀਂ ਪਤਾ, ਮੰਨੀ ਜਾਣੀ ਚਾਹੀਦੀ ਹੈ, ਜੇ ਤਾਂ ਮੰਨੀ ਗਈ ਤੇ ਮੇਰੀ ਹਉਮੈ ਸ਼ਾਂਤ ਹੋ ਜੂਗੀ, ਨਾ ਮੰਨੀ ਗਈ ਮੇਰੀ ਹਉਮੈ ਸ਼ਾਂਤ ਨਹੀਂ ਆਉਣੀ ਤੇ ਮੈਂ ਕੋਈ ਨਾ ਕੋਈ ਭੜਥੂ ਪਾ ਦੇਣਾ, ਕੋਈ ਨਾ ਕੋਈ ਕਲੇਸ਼ ਪਾਉਣਾ। ਮਹਾਰਾਜ ਕਹਿੰਦੇ ਜਿੰਨਾ ਚਿਰ ਤੁਸੀਂ ਆਪਣੀ ਇਸ ਹਉਮੈ ਨੂੰ ਬਾਹਰ ਨਹੀਂ ਨਾ ਕੱਢਦੇ ਤੁਹਾਨੂੰ ਸੁੱਖ ਨਹੀਂ ਮਿਲਣਾ, ਮੈਂ ਨੂੰ ਬਾਹਰ ਕੱਢੋ। ਇਹ ਪਾਤਸ਼ਾਹ ਦੱਸਦੇ ਨੇ
ਗੁਰਮੁਖ ਉਦਾਸੀ ਸੋ ਕਰੇ ਜੇ ਸੱਚ ਰਹਿ ਲਿਵ ਲਾਏ।
ਕਹਿੰਦੇ ਗੁਰਮੁਖ ਉਦਾਸੀ ਸੋ ਕਰੇ, ਜਿਹੜਾ ਗੁਰੂ ਦੇ ਸਨਮੁਖ ਹੁੰਦਾ ਨਾ ਉਦਾਸੀ, ਇੱਥੇ ਉਦਾਸੀ ਦਾ ਮਤਲਬ ਪਤਾ ਕੀ, ਉਦਾਸੀ ਦਾ ਮਤਲਬ ਹੈ ਉਪਰਾਮਤਾ, ਤ੍ਰਿਸ਼ਨਾ ਵੱਲੋਂ ਉਹ ਉਪਰਾਮਤਾ ਲੈਂਦਾ, ਤ੍ਰਿਸ਼ਨਾ ਵੱਲੋਂ ਉਹ ਕਹਿੰਦੇ ਪਾਸੇ ਹਟਦਾ ਜਿਹੜਾ ਕਹਿੰਦੇ ਗੁਰੂ ਦੇ ਸਨਮੁਖ ਹੁੰਦਾ। ਗੁਰਮੁਖ ਉਦਾਸੀ ਸੋ ਕਰੇ ਜੇ ਸੱਚ ਰਹਿ ਲਿਵ ਲਾਏ, ਜਿਹੜਾ ਗੁਰਮੁਖ ਸੱਚ ਦੇ ਨਾਲ ਸੁਰਤ ਜੋੜ ਲੈਂਦਾ, ਕਹਿੰਦੇ ਉਹ ਭਾਈ ਤ੍ਰਿਸ਼ਨਾ ਵੱਲੋਂ ਉਪਰਾਮ ਹੋ ਜਾਂਦਾ, ਉਦਾਸ ਹੋ ਜਾਂਦਾ, ਨਿਰਾਸ਼ ਹੋ ਜਾਂਦਾ, ਤ੍ਰਿਸ਼ਨਾ ਵੱਲੋਂ ਨਿਰਾਸ਼ ਹੋ ਜਾਂਦਾ, ਉਪਰਾਮਤਾ ਧਾਰਨ ਕਰ ਲੈਂਦਾ ਤ੍ਰਿਸ਼ਨਾ ਵੱਲੋਂ, ਜਿਹੜਾ ਗੁਰੂ ਦੇ ਸਨਮੁਖ ਹੋ ਕੇ ਸੱਚ ਨਾਲ ਆਪਣੀ ਸੁਰਤ ਜੋੜ ਲੈਂਦਾ।
ਚਿੰਤਾ ਮੂਲ ਨਾ ਹੋਵਈ ਹਰ ਨਾਮ ਰੱਜਾ ਆਗਾਏ।
ਚਿੰਤਾ ਮੂਲ ਨਾ ਹੋਵਈ ਹਰ ਨਾਮ ਰੱਜਾ ਆਗਾਏ, ਜਿਹੜਾ ਵਾਹਿਗੁਰੂ ਦੇ ਨਾਮ ਦੇ ਦੁਆਰਾ ਤ੍ਰਿਪਤ ਹੋ ਜਾਂਦਾ ਉਹਨੂੰ ਮੂਲੋਂ ਹੀ ਕਿਸੇ ਕਿਸਮ ਦੀ ਚਿੰਤਾ ਨਹੀਂ ਹੁੰਦੀ, ਮੂਲੋਂ ਹੀ ਕਿਸੇ ਕਿਸਮ ਦਾ ਫਿਕਰ ਨਹੀਂ ਹੁੰਦਾ।
ਨਾਨਕ ਨਾਮ ਬਿਨਾ ਨਹਿ ਛੂਟੀਐ ਹਉਮੈ ਪਚਹਿ ਪਚਾਏ।
ਨਾਨਕ ਨਾਮ ਬਿਨਾ ਨਹਿ ਛੁੱਟੀਐ, ਹੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਇਹ ਜਿਹੜੇ ਸਤਸੰਗਤ ਦੇ ਵਿੱਚ ਬੈਠੇ ਇਹਨਾਂ ਨੂੰ ਸਮਝਾਓ ਕਿ ਭਾਈ ਪੁਰਖੋ ਨਾਮ ਤੋਂ ਬਿਨਾ ਛੁੱਟਿਆ ਨਹੀਂ ਜਾ ਸਕਦਾ, ਬੰਦਾ ਨਾਮ ਤੋਂ ਬਿਨਾ ਛੁੱਟ ਨਹੀਂ ਸਕਦਾ। ਹਉਮੈ ਪਚਹਿ ਪਚਾਏ, ਜੇ ਨਾਮ ਪੱਲੇ ਨਹੀਂ ਨਾ ਹੈ ਤੇ ਹਉਮੈ ਦੇ ਵਿੱਚ ਪਚਦਾ, ਹਉਮੈ ਦੇ ਵਿੱਚ ਖਵਾਰ ਹੁੰਦਾ ਜੀਵ। ਇਹ ਗੱਲ ਸੁਣ ਲਓ, ਇਹ ਗੱਲ ਸਮਝ ਲਓ, ਇਹ ਤੁਹਾਨੂੰ ਗੁਰੂ ਅਮਰਦਾਸ ਜੀ ਮਹਾਰਾਜ ਦੱਸਦੇ ਨੇ।
ਪੌੜੀ ਜਿਨੀ ਹਰ ਹਰ ਨਾਮ ਧਿਆਏ ਆ ਤਿਨੀ ਪਾਇੜੇ ਸਰਬ ਸੁਖਾ।
ਪੌੜੀ ਹੈ ਗੁਰੂ ਪਿਆਰਿਓ, ਪੌੜੀ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਮੁਖਾਰਬਿੰਦ ਤੋਂ ਉਚਾਰਨ ਹੈ। ਪੌੜੀ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਕੀ ਕਹਿੰਦੇ ਨੇ, ਕਹਿੰਦੇ ਜਿਨੀ ਹਰ ਹਰ ਨਾਮ ਧਿਆਇਆ। ਜਿਨੀ ਦਾ ਮਤਲਬ ਕੀ ਹੈ ਗੁਰੂ ਪਿਆਰਿਓ? ਜਿਨੀ ਦਾ ਮਤਲਬ ਹੈ ਜਿਨ੍ਹਾਂ ਨੇ, ਜਿਨ੍ਹਾਂ ਨੇ ਹਰ ਹਰ ਨਾਮ ਧਿਆਇਆ, ਹਰੀ ਦਾ ਵਾਹਿਗੁਰੂ ਦਾ ਨਾਮ ਧਿਆਇਆ, ਤਿੰਨ ਪਾਇੜੇ ਸਰਬ ਸੁਖਾ, ਉਹਨਾਂ ਨੇ ਸਾਰੇ ਸੁੱਖ ਪਾਏ। ਦੇਖੋ ਕਿੱਡੀਆਂ ਸੌਖੀਆਂ ਗੱਲਾਂ ਮਹਾਰਾਜ ਨੇ ਕੀਤੀਆਂ। ਕਹਿੰਦੇ ਜਿਨ੍ਹਾਂ ਨੇ ਨਾਮ ਧਿਆਇਆ ਉਹਨਾਂ ਨੇ ਸਾਰੇ ਸੁੱਖ ਪ੍ਰਾਪਤ ਕੀਤੇ ਨੇ, ਸਾਰੇ ਆਨੰਦ ਪ੍ਰਾਪਤ ਕੀਤੇ ਨੇ।
ਸਭ ਜਨਮ ਤਿਨਾ ਕਾ ਸਫਲ ਹੈ ਜਿਨ ਹਰ ਨਾਮ ਹਰ ਕੇ ਨਾਮ ਕੀ ਮਨ ਲਾਗੀ ਭੁੱਖਾ।
ਇੱਕ ਸਵਾਲ ਪੈਦਾ ਹੁੰਦਾ ਗੁਰੂ ਪਿਆਰਿਓ ਕਿ ਬਾਣੀ ਦੇ ਵਿੱਚ ਇੰਨੀ ਨਾਮ ਦੀ ਗੱਲ ਕੀਤੀ ਹੈ, ਪਰ ਫਿਰ ਵੀ ਅਸੀਂ ਨਾਮ ਵਾਲੇ ਪਾਸੇ ਕਿਉਂ ਨਹੀਂ ਤੁਰਦੇ? ਉਹਦਾ ਕਾਰਨ ਹੈ ਗੁਰੂ ਪਿਆਰਿਓ, ਕਾਰਨ ਇਹ ਹੈ ਕਿ ਜਿੰਨਾ ਚਿਰ ਕਿਸੇ ਵੀ ਚੀਜ਼ ਨੂੰ ਪ੍ਰਾਪਤ ਕਰਨ ਦੀ ਤਲਬ ਨਹੀਂ ਨਾ ਲੱਗਦੀ, ਬੰਦਾ ਉਸ ਚੀਜ਼ ਨੂੰ ਪ੍ਰਾਪਤ ਨਹੀਂ ਕਰਦਾ। ਫਰਜ਼ ਕਰੋ ਵੀ ਬੰਦੇ ਨੂੰ ਪਿਆਸ ਨਹੀਂ ਹੈ, ਉਹ ਦਰਿਆ ਦੇ ਕੰਢੇ ਖੜੋਤਾ ਹੈ, ਕਿਸੇ ਚਸ਼ਮੇ ਦੇ ਕੋਲ ਖੜੋਤਾ ਹੈ, ਉਹ ਪਾਣੀ ਨਹੀਂ ਪੀਊਗਾ ਕਿਉਂਕਿ ਉਹਨੂੰ ਪਿਆਸ ਹੀ ਨਹੀਂ। ਚਾਹੇ ਉਹ ਚਸ਼ਮੇ ਦੇ ਕੋਲ ਖੜੋਤਾ ਹੈ, ਚਾਹੇ ਉਹ ਦਰਿਆ ਦੇ ਕੋਲ ਖੜੋਤਾ ਹੈ, ਤੇ ਜੇ ਪਿਆਸ ਲੱਗੀ ਹੋਵੇ, ਤਲਬ ਲੱਗੀ ਹੋਵੇ, ਫਿਰ ਉਹ 50 ਕਿਲੋਮੀਟਰ ਵੀ ਜੇ ਪਾਣੀ ਹੋਵੇ ਤੇ ਪੀਣ ਵਾਸਤੇ ਜਾਊਗਾ, ਤੁਰ ਕੇ ਜਾਊਗਾ, ਕਿਉਂਕਿ ਪਿਆਸ ਲੱਗੀ ਹੈ। ਇਵੇਂ ਭੁੱਖ ਲੱਗੀ ਹੈ ਤੇ ਬੰਦਾ 50 ਕਿਲੋਮੀਟਰ ਤੇ ਵੀ ਪੈਦਲ ਜਾ ਕੇ ਪ੍ਰਸ਼ਾਦਾ ਛਕਣ ਵਾਸਤੇ ਯਤਨ ਕਰੂਗਾ, 100 ਕਿਲੋਮੀਟਰ ਵੀ ਜਾਊਗਾ, ਮੈਨੂੰ ਉੱਥੋਂ ਰੋਟੀ ਮਿਲੂਗੀ। ਪੁਰਾਣੇ ਵੇਲਿਆਂ ਦੇ ਵਿੱਚ ਗੁਰ ਪਿਆਰਿਓ ਲੋਕ ਜਿਹੜੇ ਮੂਵ ਕਰਦੇ ਰਹਿੰਦੇ ਸੀ, ਚੱਲਦੇ ਰਹਿੰਦੇ ਸੀ, ਇੱਕ ਜਗ੍ਹਾ ਦੇ ਉੱਤੇ ਕਿਤੇ ਸੋਕਾ ਪੈ ਗਿਆ ਤੇ ਉੱਥੋਂ ਪਿੰਡ ਉੱਠ ਕੇ ਦੂਜੀ ਜਗ੍ਹਾ ਚਲਾ ਜਾਂਦਾ, ਦੂਜੀ ਜਗ੍ਹਾ ਤੋਂ ਤੀਜੀ ਜਗ੍ਹਾ ਸਫ਼ਰ ਕਰਦੇ ਰਹਿੰਦੇ ਸੀ। ਤੇ ਜੇ ਭੁੱਖ ਨਾ ਹੋਵੇ ਤੇ ਉਹਦੇ ਸਾਹਮਣੇ 36 ਪ੍ਰਕਾਰ ਦਾ ਭੋਜਨ ਰੱਖ ਦਿਓ, ਭੁੱਖ ਨਹੀਂ ਲੱਗੀ ਉਹ ਖਾਊਗਾ ਹੀ ਨਹੀਂ। ਮਹਾਰਾਜ ਕਹਿੰਦੇ ਸਮੱਸਿਆ ਪਤਾ ਕੀ ਹੈ ਸਾਡੀ, ਸਮੱਸਿਆ ਇਹ ਹੈ ਵੀ ਨਾਮ ਦੀ ਭੁੱਖ ਨਹੀਂ ਹੈ। ਜੇ ਭੁੱਖ ਹੋਊਗੀ ਤੇ ਫਿਰ ਅਸੀਂ ਗੁਰੂ ਪਿਆਰਿਓ ਉੱਠ ਕੇ ਜਪਾਂਗੇ, ਭੁੱਖ ਹੀ ਹੈ ਨਹੀਂ। ਜਿਹਦੀ ਭੁੱਖ ਹੈਗੀ ਉਹਦੇ ਵਾਸਤੇ ਯਤਨ ਕਰ ਰਹੇ ਹਾਂ ਅਸੀਂ, ਪੈਸੇ ਦੀ ਭੁੱਖ ਹੈ ਪੈਸੇ ਵਾਸਤੇ ਯਤਨ ਕਰ ਰਹੇ ਹਾਂ, ਵਡਿਆਈ ਦੀ ਭੁੱਖ ਹੈ ਵਡਿਆਈ ਵਾਸਤੇ ਯਤਨ ਕਰ ਰਹੇ ਹਾਂ, ਤੰਦਰੁਸਤੀ ਦੀ ਭੁੱਖ ਹੈ ਤੰਦਰੁਸਤ ਰਹਿਣ ਵਾਸਤੇ ਯਤਨ ਕਰ ਰਹੇ ਹਾਂ, ਰੋਟੀ ਦੀ ਭੁੱਖ ਹੈ ਰੋਟੀ ਖਾਣ ਵਾਸਤੇ ਯਤਨ ਕਰ ਰਹੇ ਹਾਂ। ਜਿਵੇਂ ਰੋਟੀ ਦੀ ਭੁੱਖ ਹੈ, ਤੰਦਰੁਸਤੀ ਦੀ ਭੁੱਖ ਹੈ, ਪੈਸੇ ਦੀ ਭੁੱਖ ਹੈ, ਉਵੇਂ ਨਾਮ ਦੀ ਭੁੱਖ ਨਹੀਂ ਹੈ। ਜੇ ਨਾਮ ਦੀ ਭੁੱਖ ਆ ਜੇ ਤੇ ਬੰਦਾ ਨਾਮ ਜਪੂਗਾ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਮਾਫ ਕਰਨਾ, ਧੰਨ ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਨੇ ਪੌੜੀ ਦੇ ਵਿੱਚ, ਕੀ ਕਹਿੰਦੇ ਨੇ ਗੁਰੂ ਪਿਆਰਿਓ, ਕਹਿੰਦੇ ਭਾਈ ਪੁਰਖੋ, ਕਹਿੰਦੇ ਸਭ ਜਨਮ ਤਿੰਨਾਂ ਕਾ ਸਫਲ ਹੈ, ਸਭ ਜਨਮ ਤਿੰਨਾਂ ਕਾ ਸਫਲ ਹੈ, ਸਾਰਾ ਜਨਮ ਤਿੰਨਾਂ ਦਾ ਸਫਲ ਹੈ। ਕਿੰਨਾਂ ਦਾ ਸਫਲ ਹੈ ਮਹਾਰਾਜ? ਕਹਿੰਦੇ ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁੱਖਾ। ਕਹਿੰਦੇ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦੀ ਮਨ ਚ ਭੁੱਖ ਲੱਗੀ ਹੈ। ਕੀ ਬੜੀ ਕਮਾਲ ਦੀ ਗੱਲ ਕਹੀ ਹੈ ਮਹਾਰਾਜ ਨੇ, ਕਹਿੰਦੇ ਸਭ ਜਨਮ ਤਿੰਨਾਂ ਕਾ ਸਫਲ ਹੈ ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁੱਖਾ। ਮਨ ਦਾ ਅਰਥ ਹੈ ਮਨ ਦੇ ਵਿੱਚ, ਉਹਨਾਂ ਦਾ ਜਨਮ ਸਫਲ ਹੈ ਭਾਈ ਸਿੱਖੋ ਜਿਨ੍ਹਾਂ ਨੂੰ ਆਪਣੇ ਮਨ ਦੇ ਵਿੱਚ ਨਾਮ ਦੀ ਭੁੱਖ ਲੱਗੀ ਹੈ, ਉਹਨਾਂ ਦਾ ਜਨਮ ਸਫਲ ਹੈ। ਕਿਉਂਕਿ ਜਿਨ੍ਹਾਂ ਨੂੰ ਭੁੱਖ ਲੱਗੀ ਹੈ ਉਹਨਾਂ ਨੇ ਜਪਣਾ। ਉਹ 12 ਉਹ 2 ਵਜੇ ਵੀ ਉੱਠ ਸਕਦੇ ਆ, 3 ਵਜੇ ਵੀ ਉੱਠ ਸਕਦੇ ਆ, 4 ਵਜੇ ਵੀ ਉੱਠ ਸਕਦੇ ਆ, 5 ਵਜੇ ਵੀ ਉੱਠ ਸਕਦੇ ਆ, 6 ਵਜੇ ਵੀ ਉੱਠ ਸਕਦੇ ਆ, 7 ਵਜੇ ਵੀ ਉੱਠ ਸਕਦੇ ਆ। ਜਿਨ੍ਹਾਂ ਨੂੰ ਭੁੱਖ ਹੈ, ਜਿਨ੍ਹਾਂ ਨੂੰ ਨਹੀਂ ਹੈ, ਨਹੀਂ ਉਹ ਰਾਤ ਨੂੰ ਵੀ ਜਪ ਸਕਦੇ ਆ, ਸ਼ਾਮ ਨੂੰ ਵੀ ਜਪ ਸਕਦੇ ਆ, ਦੁਪਹਿਰੇ ਵੀ ਜਪ ਸਕਦੇ ਆ, ਜਿਨ੍ਹਾਂ ਨੂੰ ਭੁੱਖ ਹੈ। ਜਿਨ੍ਹਾਂ ਨੂੰ ਭੁੱਖ ਨਹੀਂ ਉਹ ਕਦੇ ਵੀ ਨਹੀਂ। ਇਹ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਦੱਸਦੇ ਨੇ। ਅੱਗੇ ਆਖਦੇ ਨੇ,
ਜਿਨੇ ਗੁਰ ਕੈ ਬਚਨ ਅਰਾਧਿਆ ਤਿਨ ਵਿਸਰ ਗਏ ਸਭ ਦੁੱਖਾ।
ਜਿਨੀ ਗੁਰ ਕੈ ਬਚਨ, ਜਿਨੀ ਜਿਨ੍ਹਾਂ ਨੇ ਗੁਰ ਕੈ ਬਚਨ ਗੁਰੂ ਦੇ ਬਚਨਾਂ ਦੇ ਰਾਹੀਂ ਅਰਾਧਿਆ ਅਕਾਲ ਪੁਰਖ ਨੂੰ ਧਿਆਇਆ, ਜਿਨ੍ਹਾਂ ਨੇ ਗੁਰੂ ਦੇ ਬਚਨ ਸੁਣ ਲਏ, ਗੁਰੂ ਨੇ ਕਿਹਾ ਨਾਮ ਜਪਣਾ, ਨਾਮ ਨੂੰ ਅਰਾਧਨਾ, ਨਾਮ ਨੂੰ ਧਿਆਉਣਾ, ਨਾਮ ਧਿਆਉਣਾ ਸ਼ੁਰੂ ਕਰਤਾ ਗੁਰੂ ਦੇ ਬਚਨ ਸੁਣ ਕੇ। ਮਹਾਰਾਜ ਕਹਿੰਦੇ ਨੇ, ਕਹਿੰਦੇ ਜਿਨੀ ਗੁਰ ਕੈ ਬਚਨ ਅਰਾਧਿਆ ਤਿਨ ਵਿਸਰ ਗਏ ਸਭ ਦੁੱਖਾ। ਉਹਨਾਂ ਦੇ ਸਾਰੇ ਦੁੱਖ ਵਿਸਰ ਗਏ ਭਾਈ, ਜਿਨ੍ਹਾਂ ਨੇ ਗੁਰੂ ਦੇ ਬਚਨਾਂ ਨੂੰ ਸੁਣ ਕੇ ਅਕਾਲ ਪੁਰਖ ਨੂੰ ਚੇਤੇ ਕਰਨਾ ਸ਼ੁਰੂ ਕਰਤਾ, ਉਹਨਾਂ ਦੇ ਸਾਰੇ ਦੁੱਖ ਵਿਸਰ ਗਏ। ਇਹ ਮਹਾਰਾਜ ਤੁਹਾਨੂੰ ਗੁਰੂ ਰਾਮਦਾਸ ਪਾਤਸ਼ਾਹ ਕਹਿ ਰਹੇ ਨੇ।
ਤੇ ਸੰਤ ਭਲੇ ਗੁਰ ਸਿੱਖ ਹੈ ਜਿਨ ਨਾਹੀ ਚਿੰਤ ਪਰਾਈ ਚੁਖਾ।
ਕਹਿੰਦੇ ਭਾਈ ਪੁਰਖੋ, ਤੇ ਸੰਤ ਭਲੇ ਗੁਰਸਿੱਖ ਹੈ, ਉਹ ਸੰਤ ਭਲੇ ਗੁਰਸਿੱਖ ਹੈ, ਉਹ ਸੰਤ ਭਲੇ ਗੁਰਸਿੱਖ ਹੈ, ਤੇ ਸੰਤ ਭਲੇ ਗੁਰਸਿੱਖ, ਤੇ ਸੰਤ ਭਲੇ ਗੁਰਸਿੱਖ ਹੈ, ਉਹ ਸੰਤ ਗੁਰੂ ਦੇ ਸਿੱਖ ਹੈ। ਕਿਹੜੇ ਮਹਾਰਾਜ? ਕਹਿੰਦੇ ਜਿਨ ਨਾਹੀ ਚਿੰਤ ਪਰਾਈ ਚੁਖਾ। ਚੁਖਾ ਦਾ ਮਤਲਬ ਹੈ ਥੋੜਾ ਜਿਹਾ, ਜਿਨ੍ਹਾਂ ਦੇ ਮਨ ਦੇ ਵਿੱਚ ਥੋੜੀ ਜਿਹੀ ਵੀ ਪਰਾਈ ਚਿੰਤਾ ਨਹੀਂ ਹੈ, ਪਰਾਈ ਚਿੰਤਾ ਕਿਸੇ ਹੋਰ ਦੀ ਚਿੰਤਾ, ਕਿਸੇ ਹੋਰ ਦੀ ਚਿੰਤਾ, ਕਹਿੰਦੇ ਜਿਨ੍ਹਾਂ ਦੇ ਮਨ ਦੇ ਵਿੱਚ ਭੋਰਾ ਵੀ ਕਹਿੰਦੇ ਪਰਾਈ ਚਿੰਤਾ ਨਹੀਂ ਨਾ ਹੈਗੀ, ਓਪਰੀ ਚਿੰਤਾ ਨਹੀਂ ਹੈਗੀ, ਕਹਿੰਦੇ ਭਾਈ ਪੁਰਖੋ ਉਹ ਕਹਿੰਦੇ ਸੰਤ ਭਲੇ ਗੁਰਸਿੱਖ ਹੈ, ਗੁਰੂ ਦੇ ਸਿੱਖ ਹੈ ਉਹ ਕਹਿੰਦੇ। ਤੇ ਜਿਨ੍ਹਾਂ ਦੇ ਮਨ 'ਚ ਚਿੰਤਾ ਹੈ, ਫਿਕਰ ਹੈ, ਉਹ ਕਿੱਥੇ ਭਲੇ ਸਿੱਖ ਹੋ ਸਕਦੇ ਨੇ? ਉਹ ਚਿੰਤਾ 'ਚ ਤੁਰੇ ਫਿਰਦੇ ਨੇ ਵਿਚਾਰੇ, ਫਿਕਰਾਂ 'ਚ ਤੁਰੇ ਫਿਰਦੇ ਨੇ, ਸਾਨੂੰ ਉਹਨੇ ਐਂ ਕਹਿਤਾ, ਸਾਨੂੰ ਇਹਨੇ ਐਂ ਕਹਿਤਾ, ਉਹਦਾ ਅਸੀਂ ਜਵਾਬ ਦੇਣਾ, ਅਸੀਂ ਇਹਦਾ ਜਵਾਬ ਦੇਣਾ, ਐਂ ਚਿੰਤਾ ਕਰਦੇ ਤੁਰੇ ਫਿਰਦੇ, ਫਿਕਰਾਂ 'ਚ ਤੁਰੇ ਫਿਰਦੇ, ਮੈਨੂੰ ਫਲਾਨਾ ਗਾਲ ਕੱਢ ਗਿਆ, ਮੈਨੂੰ ਫਲਾਨਾ ਮਾੜਾ ਕਹਿ ਗਿਆ, ਮੈਨੂੰ ਧਮਕੇ ਨੇ ਮਾੜਾ ਕਹਿਤਾ, ਮੈਂ ਹੁਣ ਉਹਦਾ ਐਂ ਕਰੂੰਗਾ, ਮੈਂ ਹੁਣ ਉਹਦਾ ਆਹ ਕਰੂੰਗਾ। ਮਹਾਰਾਜ ਕਹਿੰਦੇ ਭਾਈ ਪੁਰਖੋ, ਜਿਹੜੇ ਕਹਿੰਦੇ ਸਾਧੂ ਭਲੇ ਗੁਰਸਿੱਖ ਹੈ ਨਾ, ਕਹਿੰਦੇ ਉਹਨਾਂ 'ਚ ਇਹੋ ਜਿਹੀ ਚਿੰਤਾ ਚੁੰਤਾ ਕੋਈ ਨਹੀਂ ਹੁੰਦੀ, ਫਿਕਰ ਨਹੀਂ ਹੁੰਦੀ। ਉਹ ਕਹਿੰਦੇ ਕੋਈ ਗੱਲ ਨਹੀਂ, ਭਗਤ ਕਬੀਰ ਜੀ ਵਾਂਗੂ ਹੁੰਦੇ ਨੇ ਉਹ, ਕਹਿੰਦੇ ਨਿੰਦ ਲਓ ਭਾਈ ਜਿੰਨਾ ਨਿੰਦਣਾ, ਨਿੰਦਕ ਤਾਂ ਸਾਡੇ ਕੱਪੜੇ ਧੋਂਦੇ ਆ, ਕਹਿੰਦੇ ਧੋਈ ਚੱਲੋ, ਕਹਿੰਦੇ ਮੈਲ ਧੋਣੇ ਹੋ ਧੋਈ ਚੱਲੋ, ਕਹਿੰਦੇ ਸਾਡਾ ਕੀ ਜਾਂਦਾ, ਸਾਡਾ ਕੀ ਵਿਗੜਦਾ, ਕਹਿੰਦੇ ਆਪਦੀ ਸੋਚ ਆਪਦੀ ਜ਼ੁਬਾਨ ਗੰਦੀ ਕਰ ਰਹੇ ਹੋ, ਸਾਡਾ ਕੀ। ਇਹ ਪਾਤਸ਼ਾਹ ਦੱਸ ਰਹੇ ਨੇ, ਅੱਗੇ ਆਖਦੇ ਨੇ,
ਧੰਨ ਧੰਨ ਤਿਨਾ ਕਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ।
ਕਹਿੰਦੇ ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ, ਜਿਹਦੇ ਮੁਖ ਦੇ ਵਿੱਚ ਨਾਮ ਰੂਪੀ ਆਤਮਕ ਜੀਵਨ ਦੇਣ ਵਾਲੇ ਕਹਿੰਦੇ ਫਲ ਲੱਗੇ ਨੇ, ਆਤਮਕ ਜੀਵਨ ਦੇਣ ਵਾਲੇ ਨਾਮ ਦੇ ਫਲ ਲੱਗੇ ਨੇ ਜਿਹਦੇ ਮੂੰਹ ਚ। ਭਾਵ ਕੀ ਹੈ ਕਿ ਜਿਹੜਾ ਮੁੱਖੋਂ ਨਾਮ ਜਪਦਾ ਉਹਦੇ ਆਤਮਕ ਜੀਵਨ ਵਾਲੇ ਨਾਮ ਦੇ ਫਲ ਲੱਗੇ ਨੇ, ਤੇ ਜਿਹਦੇ ਕਹਿੰਦੇ ਆਤਮਕ ਜੀਵਨ ਦੇਣ ਵਾਲੇ ਨਾਮ ਦੇ ਫਲ ਲੱਗੇ ਨਾ ਮੂੰਹ ਚ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਕਹਿੰਦੇ ਭਾਈ ਪੁਰਖੋ, ਕਹਿੰਦੇ ਧੰਨ ਧੰਨ ਤਿੰਨਾਂ ਕਾ ਗੁਰੂ ਹੈ। ਅਸੀਂ ਤਾਂ ਉਹਨਾਂ ਦੇ ਗੁਰੂ ਨੂੰ ਵੀ ਧੰਨ ਕਹਿੰਦੇ ਹਾਂ ਭਾਈ, ਜਿਹੜਾ ਨਾਮ ਜਪਦਾ ਨਾ, ਕਹਿੰਦੇ ਉਹਨਾਂ ਦਾ ਗੁਰੂ ਵੀ ਧੰਨ ਹੈ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਨੇ, ਧੰਨ ਧੰਨ ਤਿੰਨਾਂ ਕਾ ਗੁਰੂ ਹੈ, ਉਹਨਾਂ ਦਾ ਗੁਰੂ ਧੰਨਤਾ ਦੇ ਯੋਗ ਹੈ। ਕਿੰਨਾਂ ਦਾ ਮਹਾਰਾਜ? ਕਹਿੰਦੇ ਜਿਸ ਅੰਮ੍ਰਿਤ ਫਲ ਹਰ ਲਾਗੇ ਮੁੱਖਾ, ਜਿਨ੍ਹਾਂ ਦੇ ਮੂੰਹ ਚੋਂ ਨਾਮ ਦੇ ਫਲ ਕਹਿੰਦੇ ਲੱਗੇ ਨੇ, ਨਾਮ ਦੇ ਫਲ ਟਪਕਦੇ ਨੇ, ਉਹਨਾਂ ਦਾ ਗੁਰੂ ਧੰਨਤਾ ਦੇ ਯੋਗ ਹੈ। ਨਮਸਕਾਰ ਉਹਨਾਂ ਨੂੰ, ਤੇ ਉਹਨਾਂ ਦੇ ਗੁਰੂ ਨੂੰ ਵੀ ਨਮਸਕਾਰ ਕਿ ਉਹਨਾਂ ਨੂੰ ਨਾਮ ਨਾਲ ਜੋੜਿਆ। ਇਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿ ਰਹੇ ਨੇ ਪਿਆਰੇ। ਦੇਖੋ ਕਿਸੇ ਕਿਸਮ ਦੀ ਕੋਈ ਪਰਾਈ ਤਾਤ ਕੁਛ ਨਹੀਂ ਹੈ। ਉਹ ਕਹਿੰਦੇ ਮਹਾਰਾਜ ਜਿਹੜਾ ਨਾਮ ਜਪਦਾ ਬਸ ਧੰਨ ਹੈ, ਤੇ ਉਹਨਾਂ ਦਾ ਗੁਰੂ ਵੀ ਧੰਨ ਹੈ ਜਿਹਨੂੰ ਉਹਨੂੰ ਨਾਮ ਨਾਲ ਜੋੜਿਆ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਗੁਰੂ ਪਿਆਰਿਓ ਪੌੜੀ ਦੇ ਵਿੱਚ ਸਿੱਖਿਆ ਦਿੱਤੀ ਹੈ। ਇਸ ਦੇ ਨਾਲ ਹੀ ਨਿਸ਼ਚਿਤ ਕੀਤਾ ਸਮਾਂ ਹੋ ਚੁੱਕਿਆ, ਆਪਾਂ ਸਮਾਪਤੀ ਕਰਦੇ ਹਾਂ। ਬਾਣੀ ਬਹੁਤ ਅਗਮ ਆਗਾਧ ਬੋਧ ਹੈ, ਵਿਚਾਰਦੇ ਹਾਂ ਭੁੱਲਾਂ ਹੋ ਜਾਂਦੀਆਂ ਨੇ। ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੈ, ਖਿਮਾ ਦੇ ਜਾ ਚੱਖਾਂ। ਆਓ ਸਾਰੇ ਰਲ ਮਿਲ ਕੇ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕਰੀਏ, ਮਹਾਰਾਜ ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਰੱਖੀ, ਇਸੇ ਤਰ੍ਹਾਂ ਹੀ ਸੰਗਤ ਕਰਨ ਦਾ ਬਲ ਬਖਸ਼ੀ, ਬਾਣੀ ਸੁਣਨ ਦਾ ਬਲ ਬਖਸ਼ੀ, ਬਾਣੀ ਕਮਾਉਣ ਦਾ ਬਲ ਬਖਸ਼ੀ। ਆਓ ਆਖਰੀਆਂ ਪੰਕਤੀਆਂ ਪੜ੍ਹ ਕੇ ਸਮਾਪਤ।
ਤੇ ਸੰਤ ਭਲੇ ਗੁਰ ਸਿੱਖ ਹੈ ਜਿਨ ਨਾਹੀ ਚਿੰਤ ਪਰਾਈ ਚੁਕਾ, ਧੰਨ ਧੰਨ ਤਿਨਾ ਕਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਰ ਲਾਏ ਮੁਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।